दंडोत वंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद को मेरी है परना। परम सत्कार जो सतगुरु जी दे पावन पवित्र दरबार विच बैठी हुई सात संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी लड़ीबद्ध श्रवण कर रहे सी। कल पिछले अध्याय की समाप्ति हुई सी, अज एक नवे अध्याय का प्रारंभ। ग्रंथाकार भाई संतोख सिंह जी एक दोहरे दे नाल करदे ने। इस तों इलावा ग्रंथाकार भाई संतोख सिंह जी 100 साखी ग्रंथ दी 38वीं साखी नूं इस जगह दे उत्तों प्रारंभ करदे ने। अज इत्थों ही मैं कथा दी शुरुआत करदा।
इम केरा बड़ पर रहे हो लर खालसा जाए एक दिन त्यारी प्रभ करी बड़ रणजीत बजाए।
ग्रंथाकार भाई संतोख सिंह जी लिखते ने कि लगातार जेड़ा घेरा पाया होया वो जारी है, खालसा कदे कदे लड़दा है। कवि संतोख सिंह जी लिखते ने एक दिन सतगुरु गोविंद सिंह सच्चे पातशाह जी ने स्वयं जंग दे विच जाके लड़ाई करन दी सोच सोची है। सतगुरु गोविंद सिंह सच्चे पातशाह जी ने हुक्म किया ते रणजीत नां दे नगारे नूं जोर दे नाल खड़काया गया।
सकल गरेशर उतते चढ़े मारू बजे जथा पट लड़े।
एक तरफों कवि जी लिखते ने कि सतगुरु जी अपने साथियों दे नाल अगे वधे ने, दूजे पासों कवि जी लिखते ने कि बहुते सारे जिहड़े पहाड़िए ने वो चढ़ के आए ने। मारू बजे जथा पट लड़े पाव के इन्ने जोर दे नाल जिहड़े नगारे ने वो खड़काए जा रहे ने कि जिवें सुरमे ही एक दूजे दे नाल भिड़ रहे हों।
रण सिंघे सर नाई ढोल तुररी नाद नगारे बोल।
रण सिंघे बजाए जा रहे ने, शहनाइयां बजाइयां जा रही ने, वड्डे वड्डे ढोल भी खड़काए जा रहे ने। कवि जी लिखते ने कि तुररियां दी आवाज बहुत ज्यादा है और उच्ची उच्ची नगारियां दे बोल सुनाई दे रहे ने।
कलगी तर है कर असवार चढ़ियो खालसा आयद तार।
ग्रंथाकार भाई संतोख सिंह जी लिखते ने कि कलगी तर सतगुरु गोविंद सिंह सच्चे पातशाह जी ने घोड़े की असवारी की है। सतगुरु जी भी चले ने ते शस्त्रां दे नाल त्यार बर त्यार जिहड़ा सतगुरां दा खालसा सी वह भी मैदाने जंग दे विच वधिया। कवि करतार सिंह जी कलास वालिए इस तरह बयान करते ने।
मारो मार कर दे वैरी चढ़ आए सत गुरु जी हो को पवान निकले
ਤੇਗ ਫੜ ਵਜਾ ਰਣਜੀਤ ਤਾਈ ਨਾਲ ਵੈਰੀਆਂ ਜੰਗ ਮਚਾਣ ਨਿਕਲੇ ਤੇਗਾਂ ਤੂ ਕੇ ਸਿੰਘ ਵੀ ਸਤੇ ਹੋਏ ਇਹ ਨਿਤ ਦਾ ਕਸ਼ਟ ਮੁਕਾਣ ਨਿਕਲੇ ਮੂਰੇ ਗੁਰੂ ਜੀ ਸ਼ੇਰ ਦਾ ਰੂਪ ਹੋਏ ਪਿੱਛੇ ਖਾਲਸੇ ਸਿੰਘ ਜਵਾਨ ਨਿਕਲੇ ਉਹ ਬੋਲਦੇ ਐਲੀ ਰਸੂਲ ਦੇਵੀ ਇਧਰ ਸਿੰਘ ਅਕਾਲ ਗਜਾਨ ਨਿਕਲੇ ਸਿਰ ਤਲੀ ਤੇ ਧਰ ਕਰਤਾਰ ਸਿੰਘਾ ਸਿੰਘ ਹੁਣ ਸ਼ਹੀਦ ਮੈਦਾਨ ਨਿਕਲੇ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਮਾਨੋ ਕੇ ਤਲੀ ਤੇ ਸਿਰ ਧਰ ਕੇ ਸਤਿਗੁਰਾਂ ਦੇ ਨਾਲ ਚੱਲੇ ਨੇ ਜਿਹੜੇ ਸਤਿਗੁਰਾਂ ਦੇ ਸ਼ਸਤਰਧਾਰੀ ਯੋਧੇ ਨੇ ਜਹਾਂਗੀਰ ਪਤਨ ਮੋਰਚੇ ਕਰੇ ਡੇਰੇ ਕਰੇ ਦੂਰ ਜਹ ਪਰੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਪਾਸੇ ਪਹਾੜੀਆਂ ਨੇ ਆਪਣੇ ਮੋਰਚੇ ਲਾਏ ਹੋਏ ਸਨ ਜਿਨ੍ਹਾਂ ਨੇ ਦੂਰ ਦੂਰ ਹਟ ਕੇ ਆਪਣਾ ਡੇਰਾ ਲਾਇਆ ਸੀ ਸਤਿਗੁਰੂ ਜੀ ਆਪਣਿਆਂ ਸਿੰਘਾਂ ਦੇ ਨਾਲ ਉਸ ਪਾਸੇ ਅੱਗੇ ਵਧੇ ਤਿਤ ਦਿਸ਼ ਕੋ ਗੁਰ ਅਗਰ ਸਿਧਾਰੇ ਛੁਟੇ ਤੁਫੰਗਣ ਕੇ ਕੜ ਕਾਰੇ ਉਸੇ ਹੀ ਪਾਸੇ ਵੱਲ ਸਤਿਗੁਰੂ ਜੀ ਅੱਗੇ ਗਏ ਨੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੀਆਂ ਸਾਰੀਆਂ ਇਕੱਠੀਆਂ ਬੰਦੂਕਾਂ ਜਦੋਂ ਚਲਾਈਆਂ ਗਈਆਂ ਤੇ ਬਹੁਤ ਜ਼ਿਆਦਾ ਕੜਾ ਕਾੜ ਦੀ ਆਵਾਜ਼ ਆਈ ਜੁਟਿਓ ਖਾਲਸਾ ਜੰਗ ਮਜਾਰਾ ਜਹ ਬਹੁ ਬਾਰੀ ਕਰੇ ਹੰਕਾਰਾ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਯੁੱਧ ਦੋਵਾਂ ਤਰਫਾਂ ਤੋਂ ਸ਼ੁਰੂ ਹੋ ਗਿਆ ਖਾਲਸੇ ਸਿੰਘ ਲੜਨ ਦੇ ਵਾਸਤੇ ਜੰਗ ਦੇ ਵਿੱਚ ਜੂਝਣ ਲੱਗੇ ਕਵੀ ਜੀ ਲਿਖਦੇ ਨੇ ਜੈ ਬਹੁ ਬਾਰੀ ਕਰੇ ਹੰਕਾਰਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੀ ਵਾਰੀ ਖਾਲਸੇ ਨੇ ਜਿੱਤ ਦੀ ਪ੍ਰਾਪਤੀ ਕੀਤੀ ਸੀ ਆਪਣੇ ਹੱਲਿਆਂ ਨੂੰ ਕਰਕੇ ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਖਾਲਸੇ ਦੇ ਮਨ ਦੇ ਵਿੱਚ ਹੁਣ ਹੰਕਾਰ ਦਾ ਵਾਸਾ ਹੋ ਗਿਆ ਹੰਕਾਰ ਵੱਧ ਗਿਆ
ਆਗੇ ਵਧਿਓ ਚਲਾਵਤ ਗੋਰੀ ਦੋਨੋ ਦਿਸ਼ ਕੇ ਔਰ ਸਿਰ ਫੋਰੀ
ਖਾਲਸਾ ਅੱਗੇ ਵਧਿਆ ਹੈ ਗੋਲੀਆਂ ਨੂੰ ਚਲਾਉਂਦਾ ਹੋਇਆ ਕਵੀ ਜੀ ਲਿਖਦੇ ਨੇ ਕਿ ਦੋਵਾਂ ਪਾਸਿਆਂ ਤੋਂ ਗੋਲੀਆਂ ਵਰ ਰਹੀਆਂ ਨੇ ਇਸ ਕਰਕੇ ਦੋਵਾਂ ਤਰਫਾਂ ਦੇ ਸੂਰਮਿਆਂ ਦੇ ਜਿਹੜੇ ਸਿਰ ਨੇ ਉਹ ਟੁੱਟਦੇ ਜਾ ਰਹੇ ਨੇ ਉੱਡਦੇ ਜਾ ਰਹੇ ਨੇ
ਸਭ ਗੇਰ ਪਤੀ ਟੁੱਕੇ ਤਬ ਆਈ ਲੈ ਲੈ ਨਿਜ ਸਿਪਾਹ ਸਮੁਦਾਈ
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਪਹਾੜੀ ਰਾਜੇ ਨੇੜੇ ਆ ਟੁੱਕੇ ਨੇ ਆਪਣੀ ਬਹੁਤੀ ਸਾਰੀ ਸਿਪਾਹੀਆਂ ਦੀ ਫੌਜ ਨੂੰ ਅੱਗੇ ਲੈ ਕੇ
ਜਬ ਆਪਸ ਮੈਂ ਦੁਇ ਦਲ ਜੁਟੇ ਗੋਲਕਾਂ ਲਗ ਲਗ ਅੰਗਣ ਫੁੱਟੇ
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵੇਂ ਦਲ ਇੱਕ ਦੂਜੇ ਦੇ ਨਾਲ ਜੁਟੇ ਨੇ ਉਸ ਵੇਲੇ ਬਹੁਤੀਆਂ ਗੋਲੀਆਂ ਇੱਕ ਦੂਜੇ ਨੂੰ ਲੱਗੀਆਂ ਨੇ ਜਿਨ੍ਹਾਂ ਦੇ ਨਾਲ ਸੂਰਮਿਆਂ ਦੇ ਅੰਗ ਟੁੱਟ ਗਏ
ਸਨਮੁਖ ਹੋਏ ਨਹੀਂ ਮੁਖ ਫੇਰੇ ਬੱਜਿਓ ਸਾਰ ਸੋ ਸਾਰ ਬਡੇਰੇ
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੰਘ ਸਾਹਮਣੇ ਹੋ ਕੇ ਲੜੇ ਨੇ ਕਿਸੇ ਨੇ ਵੀ ਆਪਣੇ ਮੂੰਹ ਨੂੰ ਪਿੱਛੇ ਨਹੀਂ ਫੇਰਿਆ ਬਜੇ ਉਹ ਸਾਰ ਸੋ ਸਾਰ ਵਡੇਰੇ ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲੋਹੇ ਦੇ ਨਾਲ ਬਹੁਤਾ ਸਾਰਾ ਲੋਹਾ ਖੜਕਿਆ ਭਾਵ ਕਿ ਤਲਵਾਰਾਂ ਦੇ ਉੱਤੇ ਬਹੁਤ ਜ਼ਿਆਦੀਆਂ ਜਿਹੜੀਆਂ ਤਲਵਾਰਾਂ ਸੀ ਉਸ ਵੇਲੇ ਇੱਕ ਦੂਜੇ ਦੇ ਨਾਲ ਖੜਕੀਆਂ ਤੇ ਬਹੁਤ ਜ਼ਿਆਦਾ ਚਮਕੀਆਂ ਘੋਰ ਯੁੱਧ ਦਾ ਬਿਆਨ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਪ੍ਰਕਾਰ ਦਿੰਦੇ
ਟਿੱਡੀ ਦਲ ਵਾਂਗੂ ਚੜ ਆਏ ਵੈਰੀ ਜ਼ੋਰ ਪਾਚ ਫੇਰਿਓ ਆਣ ਲੱਥੇ ਮਾਰੂ ਟੋਲ ਰਣਜੀਤ ਨਗਾਰੇ ਵੱਜਣ ਅੱਜ ਆਖਰੀ ਜ਼ੋਰ ਅਜ਼ਮਾਣ ਲੱਥੇ ਸਿੰਘ ਨਿਕਲਦੇ ਹੀ ਤੇਗੀ ਉਤਰਿਆ ਭੁੱਖੇ ਵਾਂਗ ਸ਼ੇਰਾਂ ਵੈਰੀ ਖਾਣ ਲੱਥੇ ਮਾਰੋ ਮਾਰਦਾ ਮੱਚਿਆ ਆਣ ਰੌਲਾ ਪਲੋ ਪਲੀ ਦੋ ਪਾਸਿਓਂ ਕਾਣ ਲੱਥੇ ਥੋੜੇ ਸਿੰਘ ਟੋਲੇ ਬਨ ਲੜਨ ਲੱਗੇ ਵੈਰੀ ਪੁੱਤਰੇ ਹੋ ਦਬਾਣ ਲੱਥੇ ਕਟਾਵਾ ਵੱਡ ਹੋਈ। ਉਥੇ ਬਹੁਤ ਬੁਰੀ ਸਹਿ ਮਾਵਾਂ ਦੇ ਪੁੱਤ ਮੈਦਾਨ ਲੱਥੇ। ਕੁਝ ਮੌਤ ਦਾ ਸਰਫਾ ਰਿਹਾ ਨਾ ਸੀ, ਜਿਵੇਂ ਖੇਤ ਕੱਟਣ ਕਿਰ ਸਾਨ ਲੱਥੇ। ਵਾਹੀ ਸਿੰਘਾਂ ਨੇ ਤੇਗ ਕਰਤਾਰ ਸਿੰਘਾ, ਵੇਖ ਸੂਬਿਆਂ ਦਿਲੋਂ ਗੁਮਾਨ ਲੱਥੇ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਜਿਵੇਂ ਖੇਤਾਂ ਨੂੰ ਕੱਟਣ ਦੇ ਵਾਸਤੇ ਕਿਸਾਨ ਪਹੁੰਚ ਜਾਂਦੇ ਨੇ, ਇਸੇ ਤਰ੍ਹਾਂ ਖਾਲਸੇ ਪਹੁੰਚੇ ਨੇ ਜਿਨ੍ਹਾਂ ਨੇ ਮੈਦਾਨੇ ਜੰਗ ਦੇ ਵਿੱਚ ਬੜੀ ਤੇਗ ਖੜਕਾਈ ਹੈ ਤੇ ਵੈਰੀ ਦੇਖ ਕੇ ਬੜੇ ਹੈਰਾਨ ਹੋਏ, ਇਸ ਤਰ੍ਹਾਂ ਦਾ ਘਮਸਾਨ ਦਾ ਯੁੱਧ ਮਚਾਇਆ।
ਖੋਵਣ ਸਿੰਘਣ ਕੋ ਹੰਕਾਰ, ਗੁਰੂ ਮੁਰੇ ਤਵ ਜੰਗ ਮਜਾਰ।
ਖਾਲਸਿਆਂ ਦੀ ਜਿੱਤ ਹੋ ਰਹੀ ਸੀ, ਅੱਗੇ ਬਹੁਤੇ ਜ਼ਿਆਦਾ ਵੱਧ ਰਹੇ ਸਨ, ਪਰ ਕਿਉਂਕਿ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਕਿ ਖਾਲਸੇ ਦੇ ਮਨ ਦੇ ਵਿੱਚ ਹੰਕਾਰ ਜ਼ਿਆਦਾ ਵੱਧ ਗਿਆ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੰਘਾਂ ਦੇ ਮਨ ਦੇ ਹੰਕਾਰ ਨੂੰ ਦੂਰ ਕਰਨ ਦੇ ਵਾਸਤੇ ਉਸੇ ਵੇਲੇ ਮੱਚੇ ਹੋਏ ਜੰਗ ਦੇ ਵਿੱਚੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਪਿੱਛੇ ਮੁੜ ਪਏ।
ਪਿੱਛੇ ਖਾਏ ਸ਼ਿਕਸਤ ਪਲਾਈ, ਹਟੇ ਸਕਲ ਹੀ ਕਰਤ ਲੜਾਈ।
ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਜੰਗ ਦੇ ਵਿੱਚੋਂ ਪਿੱਛੇ ਹੋ ਗਏ ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਿੱਛੇ ਹਾਰ ਖਾ ਕੇ ਖਾਲਸੇ ਦੀ ਫੌਜ ਫਿਰ ਦੌੜਨ ਲੱਗੀ।
ਹਟੇ ਸਕਲ ਹੀ ਕਰਤ ਲੜਾਈ,
ਜਿਹੜੇ ਅੱਗੇ ਵੱਧ ਵੱਧ ਕੇ ਸਿੰਘ ਬੜਾ ਲੜ ਰਹੇ ਸਨ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਸਾਰੇ ਦੇ ਸਾਰੇ ਪਿੱਛੇ ਹਟ ਗਏ। ਪਿੱਛੇ ਵੀ ਬਹੁਤੀ ਵਾਰੀ ਇਸ ਗੱਲ ਦਾ ਜ਼ਿਕਰ ਆਇਆ ਹੈ ਕਿ ਜਦੋਂ ਵੀ ਖਾਲਸੇ ਦੇ ਮਨ ਦੇ ਵਿੱਚ ਹੰਕਾਰ ਵੱਧਦਾ ਹੈ ਤੇ ਸਤਿਗੁਰੂ ਜੀ ਉਹਨਾਂ ਦੇ ਸਾਥ ਨੂੰ ਛੱਡ ਦਿੰਦੇ ਨੇ, ਕਿਉਂਕਿ ਗੁਰਬਾਣੀ ਦੇ ਵਿੱਚ ਪਾਠ ਹੁੰਦਾ ਹੈ, ਹਰਜੂ ਹੰਕਾਰ ਨਾ ਭਾਵਹੀ, ਭਾਵ ਕੇ ਕਦੇ ਵੀ ਹਰੀ ਨੂੰ ਜਾਂ ਸਤਿਗੁਰੂ ਨੂੰ ਜਿਹੜਾ ਹੰਕਾਰ ਹੈ ਉਹ ਨਹੀਂ ਪਾਉਂਦਾ, ਉਹ ਚੰਗਾ ਨਹੀਂ ਲੱਗਦਾ। ਭਾਵੇਂ ਕਿ ਸਿੰਘ ਲੜ ਰਹੇ ਨੇ, ਸਤਿਗੁਰਾਂ ਦੇ ਵੈਰੀਆਂ ਨੂੰ ਹੀ ਮਾਰ ਰਹੇ ਨੇ, ਪਰ ਇਹਨਾਂ ਦੇ ਮਨ ਦੇ ਵਿੱਚ ਹੰਕਾਰ ਜ਼ਿਆਦਾ ਹੈ। ਇਸ ਕਰਕੇ ਸਤਿਗੁਰਾਂ ਨੇ ਜਿਸ ਤਰ੍ਹਾਂ ਕਿ ਆਪਣੇ ਵੈਰੀਆਂ ਦਾ ਨਾਸ ਕਰਨਾ ਹੈ, ਇਸੇ ਤਰ੍ਹਾਂ ਹੰਕਾਰ ਦਾ ਵੀ ਨਾਸ ਕਰਨਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹਨਾਂ ਦੇ ਹੰਕਾਰ ਨੂੰ ਤੋੜਨਾ ਚਾਹੁੰਦੇ ਸਨ। ਸਤਿਗੁਰੂ ਜੀ ਫੌਜ ਦੇ ਵਿੱਚੋਂ ਪਿੱਛੇ ਹਟ ਗਏ ਤੇ ਜਦੋਂ ਸਤਿਗੁਰੂ ਜੀ ਪਿੱਛੇ ਹਟੇ ਤੇ ਨਾਲ ਦੇ ਨਾਲ ਸਿੰਘਾਂ ਦਾ ਹੌਸਲਾ ਟੁੱਟਿਆ ਤੇ ਉਹ ਵੀ ਫਿਰ ਪਿੱਛੇ ਦੌੜਨ ਲੱਗੇ।
ਜਿਉਂ ਸਿੰਘ ਹਟਤੇ ਵਧੇ ਪਹਾੜੀ, ਪਰ ਰਾਬੈ ਬਹੁ ਸ਼ਲਖੈ ਮਾਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਵੇਂ ਜਿਵੇਂ ਸਿੰਘ ਪਿੱਛੇ ਪਿੱਛੇ ਹਟਦੇ ਜਾਂਦੇ ਨੇ, ਤਿਵੇਂ ਤਿਵੇਂ ਜਿਹੜੇ ਪਹਾੜੀਏ ਨੇ ਉਹ ਅੱਗੇ ਤੋਂ ਅੱਗੇ ਜ਼ਿਆਦਾ ਵੱਧਦੇ ਜਾਂਦੇ ਨੇ ਤੇ ਬਹੁਤੀਆਂ ਸਾਰੀਆਂ ਇਕੱਠੀਆਂ ਬੰਦੂਕਾਂ ਦਾ ਪ੍ਰਹਾਰ ਕਰਦੇ ਨੇ।
ਗੁਰ ਬਿਨ ਠਹਿਰੇ ਕੌਣ ਅਗਾਰੀ, ਮਿਲੇ ਆਣ ਸ਼ਤਰਨ ਗਨ ਪਾਰੀ।
ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਤੋਂ ਬਗੈਰ ਕਿਸੇ ਵੀ ਸਿੰਘ ਨੇ ਕਿਸ ਤਰ੍ਹਾਂ ਅੱਗੇ ਠਹਿਰਨਾ ਸੀ, ਇਸ ਕਰਕੇ ਕੋਈ ਅੱਗੇ ਠਹਿਰਿਆ ਨਹੀਂ ਹੈ। ਮਿਲੇ ਨੇ ਆਣ ਕੇ ਬਹੁਤੇ ਸਾਰੇ ਜ਼ਿਆਦਾ ਗਿਣਤੀ ਦੇ ਵਿੱਚ ਵੈਰੀ।
ਪਾਜੇ ਸਿੰਘ ਤਹਾਂ ਲੱਗ ਆਏ, ਗੁਰ ਕੋ ਜਹ ਸਮਾਜ ਸਮੁਦਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਇੰਨੀ ਦੂਰ ਨਿਕਲ ਗਏ ਨੇ, ਭਾਵ ਕਿ ਅਨੰਦਪੁਰ ਨਗਰ ਦੇ ਵਿੱਚ ਹੀ ਕਿਲੇ ਦੇ ਵਿੱਚ ਵਾਪਸ ਚਲੇ ਗਏ ਨੇ। ਜਿਹੜੇ ਖਾਲਸੇ ਬੜੇ ਅੱਗੇ ਵੱਧ ਕੇ ਲੜ ਰਹੇ ਸਨ ਉਹ ਇੰਨੀ ਦੂਰ ਪਿੱਛੇ ਨੂੰ ਭੱਜੇ ਨੇ ਕਿ ਜਿੱਥੇ ਉਹਨਾਂ ਨੇ ਆਪਣਾ ਸਾਜੋ ਸਮਾਨ ਹਥਿਆਰ ਆਦਿਕ ਰੱਖੇ ਹੋਏ ਸਨ ਉੱਥੋਂ ਤੱਕ ਕੱਪੜ ਗਏ ਨੇ ਪਿੱਛੇ ਹਟਦੇ ਹਟਦੇ।
ਠਹਿਰੇ ਨਹੀਂ ਪੈਰ ਵਿੱਚ ਜੁਦਾ, ਪਰ ਉਹ ਜ਼ੋਰ ਗਨ ਰਿਪ ਬਹੁ ਕ੍ਰੋਧਾ।
ਭਾਵ ਕੇ ਵੈਰੀਆਂ ਦਾ ਇੰਨਾ ਜ਼ਿਆਦਾ ਕ੍ਰੋਧ ਦੇ ਨਾਲ ਜਿਹੜਾ ਹੱਲਾ ਹੈ ਉਹ ਹੋਇਆ ਹੈ, ਜਿਹੜਾ ਹੱਲਾ ਇਹਨਾਂ ਸਿੰਘਾਂ ਤੋਂ ਚੱਲਿਆ ਨਹੀਂ ਗਿਆ। ਤੇ ਕਵੀ ਜੀ ਲਿਖਦੇ ਨੇ ਸਿੰਘਾਂ ਦੇ ਪੈਰ ਰਣ ਭੂਮੀ ਦੇ ਵਿੱਚ ਨਾ ਜੰਮ ਸਕੇ।
ਕਿਤਕ ਤਬੇਲਾ ਸੋ ਲੁੱਟ ਗਇਓ, ਧਨ ਪਟ ਆਦਿਕ ਸ਼ਤਰਨ ਲਇਓ।
ਉਸ ਵੇਲੇ ਵੈਰੀ ਦੀ ਸੈਨਾ ਇਹਨਾਂ ਦੇ ਡੇਰੇ ਤੇ ਪਹੁੰਚ ਗਈ ਹੈ। ਕਵੀ ਜੀ ਲਿਖਦੇ ਨੇ ਕਿ ਤਬੇਲੇ ਦੇ ਵਿੱਚੋਂ ਬਹੁਤੇ ਸਾਰੇ ਘੋੜੇ ਉਹਨਾਂ ਨੇ ਜ਼ਬਰਨ ਖੋਲ ਲਏ, ਇਸ ਤੋਂ ਇਲਾਵਾ ਬਹੁਤਾ ਸਾਰਾ ਧਨ, ਬਹੁਤੇ ਸਾਰੇ ਕੱਪੜੇ, ਹਥਿਆਰ ਆਦਿਕ ਵੀ ਉਹਨਾਂ ਨੇ ਲੈ ਲਏ।
ਖਾਰੇ ਪਏ ਨਹੀਂ ਸਕੈ ਹਟਾਏ, ਰਹੇ ਸਿੰਘ ਬਲ ਅਧਿਕ ਲਗਾਏ।
ਭਾਵ ਕੇ ਸਿੰਘਾਂ ਨੇ ਬਹੁਤਾ ਜ਼ਿਆਦਾ ਜ਼ੋਰ ਨਹੀਂ ਲਾਇਆ, ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਜਿਹੜੇ ਕਿ ਚੀਜ਼ਾਂ ਨੂੰ ਲੁੱਟ ਰਹੇ ਸਨ। ਖਰੇ ਪਏ ਨਹੀਂ ਸਕੇ ਹਟਾਏ। ਕਵੀ ਜੀ ਲਿਖਦੇ ਨੇ ਕਿ ਹਟਾ ਨਹੀਂ ਸਕੇ, ਸਗੋਂ ਡਰਦੇ ਹੋਏ ਦੂਰ ਹੈ।
ਸਿੱਖ ਰੋਵੇ ਬਹੁ ਖਰੇ ਪੁਕਾਰ, ਵੱਡ ਹੋਇਓ ਨੁਕਸਾਨ ਉਚਾਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਸਿੱਖ ਰੋਂਦੇ ਨੇ, ਬੜੀਆਂ ਪੁਕਾਰਾਂ ਕਰਦੇ ਨੇ ਤੇ ਜ਼ੋਰ ਜ਼ੋਰ ਦੇ ਨਾਲ ਇੱਕ ਦੂਜੇ ਨੂੰ ਸੁਣਾ ਕੇ ਕਹਿੰਦੇ ਨੇ ਕਿ ਬਹੁਤ ਵੱਡਾ ਨੁਕਸਾਨ ਹੋ ਰਿਹਾ, ਵੈਰੀ ਸਾਡੀਆਂ ਚੀਜ਼ਾਂ ਨੂੰ ਲੁੱਟ ਰਹੇ।
ਸਿਰ ਸਤ ਗੋਰੇ ਅਬ ਜੀਤੈ ਕੈਸੇ, ਇਤੋਂ ਸਮਾਜ ਗਇਓ ਲੁੱਟ ਐਸੇ।
ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਈ ਸਿੰਘ ਉੱਚੀ ਉੱਚੀ ਮਾਨੋ ਕੇ ਸਤਿਗੁਰਾਂ ਨੂੰ ਆਵਾਜ਼ਾਂ ਮਾਰ ਕੇ ਕਹਿ ਰਹੇ ਨੇ, ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਹੁਣ ਸਾਡੀ ਕਿਵੇਂ ਜਿੱਤ ਹੋਵੇਗੀ, ਕਿਉਂਕਿ ਬਹੁਤ ਵੱਡਾ ਸਾਜੋ ਸਮਾਨ ਸਾਡਾ ਲੁੱਟਿਆ ਜਾ ਰਿਹਾ।
ਕਿਮ ਜੀਵੈ ਸ਼ਰਮਿੰਦਤ ਹੈ ਕੇ, ਗੁਰ ਕੋ ਕੁਛ ਨਹੀਂ ਸਕੇ ਬਚਾ ਕੇ।
ਕਈਆਂ ਸਿੰਘਾਂ ਨੇ ਆਖਿਆ ਕਿ ਹੁਣ ਸ਼ਰਮਿੰਦੇ ਹੋ ਕੇ ਅਸੀਂ ਕਿਵੇਂ ਜਿਉਂਦੇ ਬਚਾਂਗੇ, ਕਿਉਂਕਿ ਗੁਰੂ ਜੀ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਕਿ ਸਾਡੀਆਂ ਬਹੁਤੀਆਂ ਸਾਰੀਆਂ ਚੀਜ਼ਾਂ ਨੂੰ ਇਹਨਾਂ ਵੈਰੀਆਂ ਨੇ ਲੁੱਟ ਲਏ।
ਗਣ ਵਸਤੂ ਲੈ ਹਟੇ ਪਹਾੜੀ, ਮੁਰਚਣ ਮੈਂ ਕਾਇਮ ਤ੍ਰਿਤ ਤਾਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਬਹੁਤੀਆਂ ਸਾਰੀਆਂ ਵਸਤੂਆਂ ਨੂੰ ਲੈ ਕੇ ਛੇਤੀ ਹੀ ਜਿਹੜੇ ਪਹਾੜੀ ਵੈਰੀ ਸਨ ਉਹ ਪਿੱਛੇ ਨੂੰ ਮੁੜ ਗਏ ਨੇ, ਆਪਣੇ ਮੋਰਚਿਆਂ ਦੇ ਵਿੱਚ ਧੀਰਜ ਨੂੰ ਧਾਰਨ ਕਰਕੇ ਉਹ ਬਹਿ ਗਏ।
ਉਦੈ ਸਿੰਘ ਆਦਿਕ ਭੱਟ ਵੀਰ, ਰਣ ਤੇ ਹਟ ਪਹੁੰਚੇ ਗੁਰ ਤੀਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਦੈ ਸਿੰਘ ਤੇ ਹੋਰ ਜਿਹੜੇ ਸੂਰਮੇ ਸਨ ਉਹ ਰਣ ਦੇ ਵਿੱਚੋਂ ਪਿੱਛੇ ਮੁੜ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਲਾਗੇ ਪਹੁੰਚੇ।
ਕਰ ਜੋਰ ਤੇ ਅੰਦੇ ਸਾ ਤਰ, ਬਾਕ ਸੁਨਾਵਣ ਪੁਨ ਪੁਨ ਕਰ।
ਹੱਥ ਜੋੜਦੇ ਨੇ, ਇਸ ਤੋਂ ਇਲਾਵਾ ਬਹੁਤੇ ਜ਼ਿਆਦਾ ਅੰਦੇਸੇ ਨੂੰ ਸ਼ੰਕਾ ਨੂੰ ਵੀ ਧਾਰਨ ਕਰਦੇ ਨੇ ਤੇ ਬਾਰ ਬਾਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਹ ਸਿੰਘ ਬੇਨਤੀ ਕਰਦੇ ਨੇ।
ਮਚਿਓ ਸਭਨ ਮੈਂ ਹਾਹਾਕਾਰ, ਲੁੱਟਿਓ ਸਮਾਜ ਮਹਾ ਬੇਸ਼ੁਮਾਰ।
ਉਦੈ ਸਿੰਘ ਨੇ ਆਖਿਆ ਕਿ ਸੱਚੇ ਪਾਤਸ਼ਾਹ ਜੀ, ਬਹੁਤ ਵੱਡਾ ਸਾਡੀ ਫੌਜ ਦੇ ਵਿੱਚ ਹਾਹਾਕਾਰ ਮਚਿਆ ਹੈ। ਸੱਚੇ ਪਾਤਸ਼ਾਹ ਜੀ, ਬੇਸ਼ੁਮਾਰ ਜਿਹੜੀਆਂ ਸਾਡੀਆਂ ਚੀਜ਼ਾਂ ਨੇ ਉਹ ਵੈਰੀਆਂ ਦੇ ਵੱਲੋਂ ਲੁੱਟ ਲਈਆਂ ਗਈਆਂ।
ਵਸਤ੍ਰ ਤੁਰੰਗਮ ਆਦਿਕ ਵਸਤੂ, ਮਹਾਰਾਜ ਲੁੱਟ ਗਈ ਸਮਸਤੂ।
ਉਦੈ ਸਿੰਘ ਨੇ ਆਖਿਆ ਕਿ ਸੱਚੇ ਪਾਤਸ਼ਾਹ ਜੀ, ਹੇ ਮਹਾਰਾਜ ਜੀ, ਘੋੜੇ ਲੁੱਟੇ ਗਏ ਨੇ, ਇਸ ਤੋਂ ਇਲਾਵਾ ਕੱਪੜੇ ਲੁੱਟੇ ਗਏ ਨੇ ਤੇ ਬਹੁਤੀ ਸਾਰੀ ਮਾਇਆ ਵੀ ਉਠਾ ਕੇ ਉਹ ਲੈ ਗਏ ਨੇ। ਭਾਵ ਕੇ ਬਹੁਤੀਆਂ ਸਮਸਤ ਚੀਜ਼ਾਂ ਦਾ ਵਿਨਾਸ਼ ਹੋਇਆ।
ਕਈ ਹਜ਼ਾਰਨ ਕੋ ਕਿਆ ਗਨ, ਸ਼ਤਰੂ ਪ੍ਰਬਲ ਗਏ ਲੈ ਕਨ।
ਕਹਿੰਦਾ ਸੱਚੇ ਪਾਤਸ਼ਾਹ ਜੀ, ਕਈਆਂ ਹਜ਼ਾਰਾਂ ਦੀ ਕੀ ਗਿਣਤੀ ਕਰੀਏ, ਸ਼ਤਰੂ ਬੜਾ ਪ੍ਰਬਲ ਸੀ, ਉਹ ਬੜਾ ਭਾਰੀ ਸੀ, ਜਿਹੜਾ ਕਿ ਬਹੁਤੀਆਂ ਚੀਜ਼ਾਂ ਨੂੰ ਲੁੱਟ ਕੇ ਲੈ ਗਿਆ।
ਸਭ ਕੇ ਉਰ ਕੋ ਗੁਰ ਦੁੱਖ ਲਹਿਓ, ਆਲਮ ਸਿੰਘ ਸੰਗ ਤਬ ਕਹਿਓ।
ਜਦੋਂ ਐਸੀਆਂ ਬੇਨਤੀਆਂ ਕੀਤੀਆਂ ਨੇ ਕਿ ਸੱਚੇ ਪਾਤਸ਼ਾਹ ਜੀ ਤੁਸੀਂ ਆ ਗਏ, ਸਾਡੇ ਹੌਸਲੇ ਟੁੱਟ ਗਏ, ਅਸੀਂ ਦੌੜੇ ਤੇ ਸਾਡੀਆਂ ਚੀਜ਼ਾਂ ਨੂੰ ਸਾਡੇ ਡੇਰਿਆਂ ਤੋਂ ਆਣ ਕੇ ਵੈਰੀਆਂ ਨੇ ਲੁੱਟ ਲਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਦੁੱਖ ਭਰੀ ਪੁਕਾਰ ਸਤਿਗੁਰਾਂ ਨੇ ਉਹਨਾਂ ਸਾਰਿਆਂ ਸਿੰਘਾਂ ਦੀ ਸੁਣੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਵੀ ਬੜਾ ਦੁੱਖ ਪ੍ਰਤੀਤ ਹੋਇਆ, ਕਿਉਂਕਿ ਨਾਲ ਦੇ ਸਾਥੀਆਂ ਦੀ ਹਾਰ ਹੋ ਰਹੀ ਹੋਵੇ, ਚੀਜ਼ਾਂ ਲੁੱਟੀਆਂ ਜਾ ਰਹੀਆਂ ਹੋਣ ਤੇ ਸਤਿਗੁਰਾਂ ਨੂੰ ਖੁਸ਼ੀ ਪ੍ਰਤੀਤ ਨਹੀਂ ਸੀ ਹੁੰਦੀ। ਸਤਿਗੁਰੂ ਜੀ ਤੇ ਉਹਨਾਂ ਦੇ ਹੰਕਾਰ ਨੂੰ ਤੋੜਨਾ ਚਾਹੁੰਦੇ ਸਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਸਤਿਗੁਰਾਂ ਨੇ ਬੜਾ ਦੁੱਖ ਮੰਨਿਆ।
ਆਲਮ ਸਿੰਘ ਸੰਗ ਤਬ ਕਹਿਓ,
ਪਰ ਉਸ ਵੇਲੇ ਸਾਰਿਆਂ ਨੂੰ ਗਿਆਨ ਦੀ ਸਿੱਖਿਆ ਦੇਣ ਦੇ ਵਾਸਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਲਮ ਸਿੰਘ ਨੂੰ ਹੁਕਮ ਕੀਤਾ।
ਅਵਨੀ ਭਰ ਦੇਹੋ ਐਂ ਚ ਲਕੀਰ, ਬਾਬਿਦ ਕੀ ਹੋਏ ਅਲਪ ਗਹੀਰ।
ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਚਾਹੁੰਦੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੈਂ ਆਪਣੇ ਸਿੰਘਾਂ ਨੂੰ ਗਿਆਨ ਦੇਵਾਂ ਕਿ ਜੋ ਚੀਜ਼ਾਂ ਸਾਡੀਆਂ ਜਾ ਚੁੱਕੀਆਂ ਨੇ ਉਹਨਾਂ ਦਾ ਅਫਸੋਸ ਨਾ ਕਰਨ। ਸਤਿਗੁਰਾਂ ਨੇ ਆਲਮ ਸਿੰਘ ਨੂੰ ਆਖਿਆ ਕਿ ਆਲਮ ਸਿੰਘਾਂ ਜ਼ਮੀਨ ਦੇ ਉੱਤੇ ਬਹੁਤੀਆਂ ਸਾਰੀਆਂ ਲੀਕਾਂ ਖਿੱਚਦੇ, ਟੇਢੀਆਂ ਮੇਢੀਆਂ ਵੱਡੀਆਂ ਤੇ ਛੋਟੀਆਂ ਹਰ ਇੱਕ ਪ੍ਰਕਾਰ ਦੀਆਂ ਲੀਕਾਂ ਖਿੱਚਦੇ ਜ਼ਮੀਨ ਦੇ ਉੱਤੇ।
ਮਾਣ ਬਚਨ ਖੈਚੀ ਗਣ ਰੇਖ, ਖਰੇ ਸਮੀਪੀ ਪਿਖ ਅਸ਼ੇਖ।
ਆਲਮ ਸਿੰਘ ਨੇ ਸਤਿਗੁਰਾਂ ਦੇ ਹੁਕਮ ਦੀ ਤਾਮੀਲ ਕੀਤੀ ਹੈ। ਉਸੇ ਵੇਲੇ ਤਲਵਾਰ ਦੇ ਨਾਲ ਜ਼ਮੀਨ ਦੇ ਉੱਤੇ ਆਲਮ ਸਿੰਘ ਨੇ ਬਹੁਤੀਆਂ ਸਾਰੀਆਂ ਲੀਕਾਂ ਖਿੱਚ ਦਿੱਤੀਆਂ ਨੇ। ਕੁਝ ਲੀਕਾਂ ਬਹੁਤ ਵੱਡੀਆਂ ਨੇ, ਕੁਝ ਲੀਕਾਂ ਛੋਟੀਆਂ ਨੇ, ਕੁਝ ਟੇਢੀਆਂ ਮੇਢੀਆਂ ਵੀ ਬਹੁਤੀਆਂ ਸਾਰੀਆਂ ਰੇਖਾਵਾਂ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤਲਵਾਰ ਦੇ ਨਾਲ ਲੀਕਾਂ ਜ਼ਮੀਨ ਦੇ ਉੱਤੇ ਖਿੱਚੀਆਂ ਆਲਮ ਸਿੰਘ ਨੇ ਸਾਰੇ ਦੇ ਸਾਰੇ ਖਾਲਸੇ ਬੜੀ ਹੈਰਾਨੀ ਦੇ ਨਾਲ ਦੇਖ ਰਹੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਕਿਸ ਤਰ੍ਹਾਂ ਦੀ ਕਾਰ ਕਰ ਰਹੇ ਨੇ।
ਸਿਰਿ ਕਲਗੀ ਤਰ ਦੇਖੀ ਉਚਾਰੀ, ਆਲਮ ਸਿੰਘ ਮੇਟ ਦਿਓ ਸਾਰੀ।
ਜਦੋਂ ਸਾਰੀਆਂ ਲੀਕਾਂ ਖਿੱਚ ਦਿੱਤੀਆਂ ਗਈਆਂ, ਵਾ ਦਿੱਤੀਆਂ ਗਈਆਂ ਤਲਵਾਰ ਦੇ ਨਾਲ, ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਕ ਵਾਰੀ ਉਹਨਾਂ ਲੀਕਾਂ ਨੂੰ ਗਉ ਦੇ ਨਾਲ ਦੇਖਿਆ। ਸਾਰੇ ਖਾਲਸੇ ਸਿੰਘਾਂ ਨੇ ਵੀ ਗਉ ਦੇ ਨਾਲ ਲੀਕਾਂ ਦੇ ਵੱਲ ਦੇਖਿਆ ਤੇ ਤਤਸ਼ਨ ਹੀ ਸਤਿਗੁਰਾਂ ਨੇ ਹੁਕਮ ਕੀਤਾ, ਆਲਮ ਸਿੰਘ ਮੇਟ ਦਿਓ ਸਾਰੀ। ਹੇ ਆਲਮ ਸਿੰਘਾਂ, ਸਾਰੀਆਂ ਜਿੰਨੀਆਂ ਵੀ ਲੀਕਾਂ ਤੋਂ ਵਾਹੀਆਂ ਨੇ, ਖਿੱਚੀਆਂ ਨੇ, ਇਹਨਾਂ ਸਾਰੀਆਂ ਨੂੰ ਮੇਟ ਦੇ, ਸਫਾ ਕਰ ਦੇ।
ਸਕਲ ਬਿਲੋਕਤ ਮੇਟੀ ਫੇਰ, ਰਹੀ ਨ ਕੋਛਤ ਛੋਟ ਬਡੇਰ।
ਆਲਮ ਸਿੰਘ ਨੇ ਸਤ ਬਚਨ ਆਖਿਆ, ਜਿੰਨੀਆਂ ਵੀ ਲੀਕਾਂ ਵਾਹੀਆਂ ਸੀ ਉਹਨਾਂ ਸਾਰੀਆਂ ਨੂੰ ਮਿਟਾ ਦਿੱਤਾ, ਕੋਈ ਵੀ ਛੋਟੀ ਵੱਡੀ ਹੁਣ ਰੇਖਾ ਜ਼ਮੀਨ ਦੇ ਉੱਤੇ ਖਿੱਚੀ ਹੋਈ ਦਿਖਾਈ ਨਹੀਂ ਦਿੰਦੀ।
ਤਵ ਸਭ ਸਿੰਘ ਬੂਝ ਬੋ ਕਰੇ, ਹਰਖ ਸ਼ੋਖ ਪੀ ਕੁਛ ਔਰ ਤਰੇ।
ਹੁਣ ਸਿੰਘਾਂ ਨੇ ਕੌਤਕ ਨੂੰ ਦੇਖਿਆ ਕਿ ਪਹਿਲਾਂ ਸਤਿਗੁਰਾਂ ਨੇ ਹੁਕਮ ਕੀਤਾ ਕਿ ਲੀਕਾਂ ਵਾਹ ਦੇ, ਲੀਕਾਂ ਵਾਹ ਦਿੱਤੀਆਂ ਨੇ, ਤੇ ਫਿਰ ਸਤਿਗੁਰਾਂ ਨੇ ਝੱਟ ਹੀ ਆਖਿਆ ਕਿ ਲੀਕਾਂ ਨੂੰ ਮਿਟਾ ਦੇ। ਲੀਕਾਂ ਨੂੰ ਮਿਟਾ ਦਿੱਤਾ ਗਿਆ, ਪਰ ਲੀਕਾਂ ਖਿੱਚਣ ਦੇ ਵਿੱਚ ਤੇ ਮਿਟਾਉਣ ਦੇ ਵਿੱਚ ਕੀ ਭੇਦ ਹੋ ਸਕਦਾ ਹੈ, ਕੀ ਰਾਜ ਹੋ ਸਕਦਾ ਹੈ, ਇਹ ਗੱਲ ਦੀ ਸਿੰਘਾਂ ਨੂੰ ਸਮਝ ਨਾ ਪਈ। ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਿੰਨੇ ਵੀ ਸਿੰਘ ਖਲੋਤੇ ਹੋਏ ਸਨ ਉਹਨਾਂ ਸਾਰਿਆਂ ਨੂੰ ਉੱਚੀ ਆਵਾਜ਼ ਦੇ ਨਾਲ ਪੁੱਛਿਆ, ਕਹਿੰਦੇ ਨੇ ਹਰਖ ਸ਼ੋਕ ਪੀ ਕੁਛ ਔਰ ਧਰੇ। ਸਤਿਗੁਰੂ ਜੀ ਸਾਰਿਆਂ ਨੂੰ ਕਹਿੰਦੇ ਨੇ ਕਿ ਦੱਸੋ, ਇਹਨਾਂ ਲੀਕਾਂ ਦੇ ਵਾਹੁਣ ਦੇ ਨਾਲ, ਖਿੱਚਣ ਦੇ ਨਾਲ ਤੁਹਾਨੂੰ ਕਿਸੇ ਪ੍ਰਕਾਰ ਦੀ ਖੁਸ਼ੀ ਹੋਈ ਸੀ, ਤੇ ਜਦੋਂ ਇਹਨਾਂ ਸਾਰੀਆਂ ਲੀਕਾਂ ਨੂੰ ਮਿਟਾ ਦਿੱਤਾ ਗਿਆ ਕਿ ਕਿਸੇ ਪ੍ਰਕਾਰ ਦਾ ਤੁਹਾਨੂੰ ਦੁੱਖ ਲੱਗਾ ਹੈ, ਭਾਵ ਕਿ ਹਰਕ ਤੇ ਸੋਗ ਹੋਇਆ ਕਿ ਨਹੀਂ ਹੋਇਆ।
ਕਦੋਂ ਪਾਇਓ ਨਹੀਂ ਦੇਹ ਬਤਾਈ, ਰੇਖ ਦੇਖ ਕਰਕੇ ਬਿਨ ਸਾਈ।
ਸਤਿਗੁਰੂ ਜੀ ਕਹਿੰਦੇ ਨੇ ਕਿ ਤੁਹਾਡੇ ਦੇਖਦਿਆਂ ਰੇਖਾਵਾਂ ਨੂੰ ਵਾਇਆ ਗਿਆ, ਖਿੱਚਿਆ ਗਿਆ, ਕਿ ਤੁਹਾਨੂੰ ਰੇਖਾਵਾਂ ਨੂੰ ਦੇਖ ਕੇ ਖੁਸ਼ੀ ਪ੍ਰਤੀਤ ਹੋਈ, ਜਾਂ ਕਿ ਜਦੋਂ ਮਿਟਾਇਆ ਗਿਆ ਉਸ ਵੇਲੇ ਤੁਹਾਨੂੰ ਕਿਸੇ ਪ੍ਰਕਾਰ ਦਾ ਦੁੱਖ ਪ੍ਰਤੀਤ ਹੋਇਆ। ਸਤਿਗੁਰੂ ਜੀ ਕਹਿੰਦੇ ਨੇ ਦੇਹੋ ਬਤਾਈ, ਜਵਾਬ ਦਿਓ, ਮੇਰੇ ਸਵਾਲ ਦਾ ਉੱਤਰ ਦਿਓ ਕਿ ਰੇਖਾਵਾਂ ਨੂੰ ਦੇਖ ਕੇ ਪਹਿਲਾਂ ਵਗਦਾ ਤੇ ਫਿਰ ਮਿਟਦਾ ਹੋਇਆ ਤੁਹਾਡੇ ਮਨ ਦੇ ਵਿੱਚ ਕਿਸ ਤਰ੍ਹਾਂ ਦੀ ਪ੍ਰਸੰਨਤਾ ਹੋਈ, ਜਾਂ ਕਿਸ ਤਰ੍ਹਾਂ ਦਾ ਕਿਸੇ ਪ੍ਰਕਾਰ ਦਾ ਸੋਗ ਵਧਿਆ।
ਤਵ ਕਰ ਜੋਰ ਖਾਲਸੇ ਕਹਿਓ, ਰੇਖ ਨਿਕਾਸੀ ਹਰਖ ਨ ਲਹਿਓ।
ਉਸ ਵੇਲੇ ਖਾਲਸੇ ਸਿੰਘਾਂ ਨੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਕਹਿੰਦੇ ਨੇ ਰੇਖ ਨਿਕਾਸੀ ਹਰਖ ਨ ਲਹਿਓ। ਸੱਚੇ ਪਾਤਸ਼ਾਹ ਜੀ, ਤੁਸੀਂ ਹੁਕਮ ਦਿੱਤਾ ਰੇਖਾ ਨੂੰ ਵਾਹੁਣ ਦਾ, ਆਲਮ ਸਿੰਘ ਨੇ ਰੇਖਾ ਵਾਹ ਦਿੱਤੀਆਂ, ਬਹੁਤੀਆਂ ਸਾਰੀਆਂ ਲਕੀਰਾਂ ਜ਼ਮੀਨ ਦੇ ਉੱਤੇ ਮਾਰ ਦਿੱਤੀਆਂ, ਸੱਚੇ ਪਾਤਸ਼ਾਹ ਕਿਸੇ ਪ੍ਰਕਾਰ ਦਾ ਕੋਈ ਪ੍ਰਯੋਜਨ ਹੀ ਨਹੀਂ ਸੀ, ਇਸ ਕਰਕੇ ਸਾਡੇ ਮਨ ਦੇ ਵਿੱਚ ਉਹਨਾਂ ਰੇਖਾਵਾਂ ਨੂੰ ਦੇਖ ਕੇ ਕਿਸੇ ਪ੍ਰਕਾਰ ਦੀ ਕੋਈ ਖੁਸ਼ੀ ਨਹੀਂ ਹੋਈ, ਕਿਉਂਕਿ ਖੁਸ਼ੀ ਤੇ ਤਾਂ ਹੁੰਦੀ ਜੇਕਰ ਕੋਈ ਕੰਮ ਸੌੜਦਾ ਹੁੰਦਾ, ਭਾਵ ਕੇ ਲੀਕਾਂ ਵਗਣ ਦੇ ਨਾਲ ਕੋਈ ਪ੍ਰਯੋਜਨ ਨਹੀਂ ਸੀ, ਕੋਈ ਕੰਮ ਨਹੀਂ ਸੀ, ਇਸ ਕਰਕੇ ਸੱਚੇ ਪਾਤਸ਼ਾਹ ਜੇਕਰ ਲੀਕਾਂ ਵਾਹ ਦਿੱਤੀਆਂ ਗਈਆਂ ਤੇ ਸਾਨੂੰ ਕੋਈ ਖੁਸ਼ੀ ਨਹੀਂ ਹੋਈ।
ਮੇਟ ਦਈ ਨਹੀਂ ਸ਼ੋਕ ਉਪਾਵਾ, ਰਿਦਾ ਸਮਾਨ ਸਵਣ ਲਖ ਪਾਵਾ।
ਤੇ ਕਹਿੰਦੇ ਨੇ ਜਦੋਂ ਮੇਟ ਦਿੱਤੀਆਂ ਗਈਆਂ ਸਾਰੀਆਂ ਹੀ ਲੀਕਾਂ ਰੇਖਾਵਾਂ ਤੇ ਸੱਚੇ ਪਾਤਸ਼ਾਹ ਜੀ ਕਿਸੇ ਪ੍ਰਕਾਰ ਦਾ ਸਾਡੇ ਮਨ ਦੇ ਵਿੱਚ ਸੋਗ ਵੀ ਪੈਦਾ ਨਹੀਂ ਹੋਇਆ, ਭਾਵ ਕੇ ਨਾ ਤੇ ਖੁਸ਼ੀ ਹੋਈ ਹੈ ਲੀਕਾਂ ਦੇ ਵਾਹੁਣ ਦੇ ਨਾਲ ਤੇ ਨਾ ਹੀ ਮਿਟਣ ਦੇ ਨਾਲ ਕਿਸੇ ਪ੍ਰਕਾਰ ਦਾ ਸੋਗ ਵਧਿਆ ਦੁੱਖ ਲੱਗਾ। ਰਿਦਾ ਸਮਾਨ ਸਭਨ ਲਖ ਪਾਵਾ, ਸਿੰਘ ਕਹਿੰਦੇ ਨੇ ਕਿ ਸਾਡਾ ਜਿਹੜਾ ਹਿਰਦਾ ਸੀ ਨਾ ਇੱਕੋ ਜਿਹਾ ਸਮਾਨ ਰਿਹਾ, ਨਾ ਖੁਸ਼ੀ ਹੋਈ ਤੇ ਨਾ ਗਮੀ ਹੋਈ। ਸੁਣ ਸਿੰਘਣ ਤੇ ਗੁਰੂ ਬਖਾਨਾ, ਹਰਖ ਨ ਸ਼ੋਕ ਜਥਾ ਤੁਮ ਜਾਣਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਸਿੰਘਾਂ ਤੋਂ ਸੁਣ ਕੇ ਕਿ ਜਿਸ ਤਰ੍ਹਾਂ ਤੁਹਾਨੂੰ ਰੇਖਾ ਖਿੱਚਣ ਦੇ ਨਾਲ ਕੋਈ ਖੁਸ਼ੀ ਨਹੀਂ ਹੋਈ ਤੇ ਰੇਖਾ ਨੂੰ ਮਿਟਾਉਣ ਦੇ ਕਰਕੇ ਤੁਹਾਨੂੰ ਕੋਈ ਸੋਗ ਨਹੀਂ ਹੋਇਆ, ਇਸੇ ਤਰ੍ਹਾਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੇਰੀ ਅਵਸਥਾ ਹੈ। ਜਥਾ ਗੁਰੂ ਕੋ ਹੋਏ ਨਾ ਕੋਈ, ਹਾਣ ਲਾਭ ਮੈਂ ਸਮ ਰਹਿ ਜੋਈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਗੁਰੂ ਦਾ ਹਿਰਦਾ ਐਸਾ ਹੁੰਦਾ ਕਿ ਉਹਨੂੰ ਕਦੇ ਹਾਨੀ ਦੀ ਕੋਈ ਚਿੰਤਾ ਨਹੀਂ ਹੁੰਦੀ ਤੇ ਲਾਭ ਦੇ ਨਾਲ ਕੋਈ ਖੁਸ਼ੀ ਵੀ ਨਹੀਂ ਹੁੰਦੀ, ਇੱਕੋ ਸਮਾਨ ਗੁਰੂ ਹਰ ਇੱਕ ਅਵਸਥਾ ਦੇ ਵਿੱਚ ਰਹਿੰਦਾ।
ਸੰਚੈ ਜਾਏ ਪਦਾਰਥ ਸਾਰੇ, ਦਰਬ ਯਾਦ ਜੇ ਰਤਨ ਉਦਾਰੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਸਾਰੇ ਦੇ ਸਾਰੇ ਪਦਾਰਥ ਇੱਕ ਜਗ੍ਹਾ ਦੇ ਉੱਤੇ ਇਕੱਤਰ ਕਰ ਲਏ ਜਾਣ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਪਦਾਰਥਾਂ ਦੇ ਵਿੱਚ ਮਾਇਆ ਹੋਵੇ, ਇਸ ਤੋਂ ਇਲਾਵਾ ਵੱਡੇ ਵੱਡੇ ਹੀਰੇ ਮੋਤੀ ਜਵਾਹਰ ਵੀ ਹੋਣ।
ਗਜ ਬਾਜੀ ਜਿਨ ਮੋਲ ਬਿਸਾਲੇ, ਮੁਕਤਾ ਹੀਰੇ ਬ੍ਰਿੰਦ ਪਰਵਾਲੇ।
ਹਾਥੀ ਹੋਣ, ਘੋੜੇ ਹੋਣ, ਬਹੁਤ ਵੱਡੇ ਵੱਡੇ ਮੁੱਲ ਦੇ, ਇਸ ਤੋਂ ਇਲਾਵਾ ਬੜੇ ਮੋਤੀ ਤੇ ਹੀਰੇ ਹੋਣ ਜਿਨ੍ਹਾਂ ਦੇ ਵਿੱਚ ਮੂੰਗਾ ਤੱਕ ਵੀ ਕੀਮਤੀ ਸ਼ਾਮਲ ਹੋਵੇ।
ਇਤੇ ਆਦਿਕ ਪਿਖ ਆਪਣੀ ਜਾਨ, ਗੁਰ ਕੋ ਹਰਖ ਨ ਹੋਇਤ ਮਾਨ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਾਰੇ ਪਦਾਰਥ ਹੋਣ, ਰਤਨ ਹੀਰੇ ਮੋਤੀ ਜਵਾਹਰ ਹੋਣ, ਵੱਡੇ ਵੱਡੇ ਕੀਮਤੀ ਹਾਥੀ ਤੇ ਘੋੜੇ ਵੀ ਹੋਣ, ਬਹੁਤ ਸਾਰੇ ਪਰਿਵਾਰ ਵੀ ਹੋਣ, ਇਸ ਤਰ੍ਹਾਂ ਦੀ ਸਾਰੀ ਜਿਹੜੀ ਧਨ ਸੰਪਤਾ ਹੈ ਉਹ ਸਾਰੀ ਦੀ ਸਾਰੀ ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਗੁਰੂ ਦੇ ਕੋਲ ਹੋਵੇ ਤੇ ਕਦੇ ਵੀ ਗੁਰੂ ਨੂੰ ਇੱਕ ਛੋਟਾ ਜਿਹਾ ਵੀ ਹਰਖ ਨਹੀਂ ਹੁੰਦਾ, ਭਾਵ ਕਿ ਰਤਾ ਜਿੰਨੀ ਵੀ ਖੁਸ਼ੀ ਨਹੀਂ ਹੁੰਦੀ, ਭਾਵੇਂ ਕਿ ਬੇਨਤਾਂ ਦੀ ਗਿਣਤੀ ਦੇ ਵਿੱਚ ਐਸੇ ਸਾਜੋ ਸਮਾਨ ਹੋਣ।
ਲੱਖਾਂ ਕੋ ਸਮਾਜ ਦੇ ਪਤਾਈ, ਸਮਾ ਪਾਏ ਹਾਨੀ ਹੋਏ ਜਾਈ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਲੱਖਾਂ ਦਾ ਸਾਜੋ ਸਮਾਨ ਹੋਵੇ ਜਿਹੜਾ ਕਿ ਬਹੁਤ ਜ਼ਿਆਦਾ ਪ੍ਰਕਾਸ਼ ਪਾ ਰਿਹਾ ਹੋਵੇ, ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਇਹ ਸਾਰਾ ਕੁਝ ਸਮਾਂ ਪਾ ਕੇ ਸਮਾਪਤ ਹੋ ਜਾਂਦਾ ਹੈ, ਖਤਮ ਹੋ ਜਾਂਦਾ ਹੈ, ਜੇਕਰ ਉਹਦੀ ਹਾਨੀ ਕਿਸੇ ਪ੍ਰਕਾਰ ਦੇ ਨਾਲ ਹੋ ਜਾਂਦੀ ਹੈ ਤਾਂ ਉਹ ਗੁਰ ਕੇ ਕੁਛ ਸੋਗ ਨਾ ਹੋਵੇ, ਤਾਂ ਸਤਿਗੁਰੂ ਜੀ ਕਹਿੰਦੇ ਨੇ ਕਿ ਗੁਰੂ ਨੂੰ ਕਿਸੇ ਪ੍ਰਕਾਰ ਦਾ ਕੋਈ ਸੋਗ ਵੀ ਨਹੀਂ ਹੁੰਦਾ।
ਨਾਸ਼ਵੰਤ ਪੂਰਵ ਹੀ ਜੋਵੇ,
ਸਤਿਗੁਰੂ ਜੀ ਕਹਿੰਦੇ ਨੇ ਤਾਂ ਸੋਗ ਨਹੀਂ ਹੁੰਦਾ ਧਨ ਪਦਾਰਥ ਦੇ ਜਾਣ ਦਾ, ਕਿਉਂਕਿ ਸਤਿਗੁਰੂ ਜਿਹੜਾ ਹੈ, ਜਿਹੜਾ ਗੁਰੂ ਹੈ, ਉਹ ਪਹਿਲਾਂ ਹੀ ਇਹਨਾਂ ਚੀਜ਼ਾਂ ਨੂੰ ਨਾਸ਼ਵੰਤ ਅਸਾਰ ਸਮਝਦਾ ਹੈ। ਹੁਣ ਸਤਿਗੁਰਾਂ ਦਾ ਕਹਿਣ ਤੋਂ ਪਾਵੇ ਹੈ ਕਿ ਜੇਕਰ ਸਾਡਾ ਬਹੁਤਾ ਸਾਜੋ ਸਮਾਨ ਚਲਿਆ ਗਿਆ ਹੈ, ਵੈਰੀਆਂ ਨੇ ਧਨ ਪਦਾਰਥ ਲੁੱਟ ਲਿਆ, ਤੁਸੀਂ ਦੁੱਖ ਮੰਨ ਰਹੇ ਹੋ ਕਿ ਸਾਡਾ ਲੁੱਟਿਆ ਗਿਆ ਹੈ, ਇਸ ਕਰਕੇ ਘਾਟਾ ਪੈ ਗਿਆ, ਤੁਸੀਂ ਸੋਗ ਮਨਾ ਰਹੇ ਹੋ, ਪਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਮੈਨੂੰ ਕਿਸੇ ਪ੍ਰਕਾਰ ਦਾ ਕੋਈ ਸੋਗ ਨਹੀਂ, ਕਿਉਂਕਿ ਸੋਗ ਤੇ ਤਾਂ ਹੁੰਦਾ ਜੇਕਰ ਪਹਿਲਾਂ ਹੈ ਸੀ ਤੇ ਉਹਦੀ ਖੁਸ਼ੀ ਵੀ ਹੁੰਦੀ। ਸਤਿਗੁਰੂ ਜੀ ਕਹਿੰਦੇ ਨੇ ਪਹਿਲਾਂ ਉਹਦੇ ਆਉਣ ਦੀ ਸਾਡੇ ਕੋਲ ਮੌਜੂਦ ਹੋਣ ਦੀ ਖੁਸ਼ੀ ਹੀ ਨਹੀਂ ਸੀ, ਇਸ ਕਰਕੇ ਜੇ ਚਲਾ ਗਿਆ ਤੇ ਸਤਿਗੁਰੂ ਜੀ ਕਹਿੰਦੇ ਨੇ ਸੋਗ ਵੀ ਕੋਈ ਨਹੀਂ ਹੈ, ਦੁੱਖ ਵੀ ਕੋਈ ਨਹੀਂ।
ਸਮਚਿਤ ਸਦਾ ਰਹੇ ਆਨੰਦ, ਕਰੇ ਬਖੇਪ ਨ ਦੁੰਦ ਬਿਲੰਦ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਮਚਿਤ ਅਸੀਂ ਹਮੇਸ਼ਾ ਹੀ ਰਹਿੰਦੇ ਹਾਂ ਤੇ ਜਿਹੜਾ ਸਮਚਿਤ ਹੁੰਦਾ ਹੈ, ਸਮਾਨ ਚਿਤ ਰਹਿੰਦਾ ਹੈ, ਸਤਿਗੁਰੂ ਜੀ ਕਹਿੰਦੇ ਨੇ ਉਹ ਹਮੇਸ਼ਾ ਆਨੰਦ ਦੇ ਵਿੱਚ ਰਹਿੰਦਾ ਹੈ, ਉਹ ਹਮੇਸ਼ਾ ਖੁਸ਼ੀ ਦੇ ਵਿੱਚ ਰਹਿੰਦਾ ਹੈ, ਕਿਉਂਕਿ ਉਹਦਾ ਹਿਰਦਾ ਸਮਾਨ ਹੁੰਦਾ ਹੈ, ਆਉਣ ਦੇ ਨਾਲ ਖੁਸ਼ੀ ਨੇ ਤੇ ਜਾਣ ਦੇ ਨਾਲ ਦੁੱਖ ਨੇ। ਸਤਿਗੁਰੂ ਜੀ ਕਹਿੰਦੇ ਨੇ ਸਾਡਾ ਹਿਰਦਾ ਸਮਾਨ ਚੇਤਾ, ਇਸ ਕਰਕੇ ਆਨੰਦ ਦੇ ਵਿੱਚ ਰਹਿੰਦੇ ਹਨ। ਕਰ ਬਖੇਪ ਨਾ ਦੁੰਦ ਬਿਲੰਦ, ਸਤਿਗੁਰੂ ਜੀ ਕਹਿੰਦੇ ਨੇ ਕਿ ਬੜੇ ਦੁੰਦ ਹਰਖ ਸ਼ੋਕ ਆਦਿ ਵਖੇਪ ਨਹੀਂ ਛੋ ਸਕਦੇ, ਜਾਂ ਫਿਰ ਇਸ ਤੁਕ ਦਾ ਇਹ ਵੀ ਭਾਵ ਲਾਇਆ ਜਾ ਸਕਦਾ ਕਿ ਵਖੇਪ ਤੇ ਕਸ਼ਟ ਅਸੀਂ ਨਹੀਂ ਮੰਨਦੇ।
ਭੂਤ ਭਵਿਖਤ ਅਰ ਵਰਤਮਾਨ, ਹੋਇਓ ਨਾ ਰਹਿ ਸਮਾਨ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤਿੰਨਾਂ ਕਾਲਾਂ ਦੇ ਵਿੱਚ ਅਸੀਂ ਕਦੇ ਵੀ ਐਸੇ ਨਹੀਂ ਹੁੰਦੇ, ਕਿਉਂਕਿ ਜੋ ਲੰਘ ਚੁੱਕਿਆ ਸਮਾਂ ਹੈ ਉਸ ਨੂੰ ਭੂਤ ਕਾਲ ਆਖਿਆ ਜਾਂਦਾ, ਜੋ ਚੱਲ ਰਿਹਾ ਸਮਾਂ ਹੈ ਉਸ ਨੂੰ ਵਰਤਮਾਨ ਕਾਲ ਆਖਿਆ ਜਾਂਦਾ, ਤੇ ਜੋ ਅਜੇ ਆਉਣ ਵਾਲਾ ਸਮਾਂ ਉਸ ਨੂੰ ਭਵਿੱਖਤ ਕਾਲ ਆਖਿਆ ਜਾਂਦਾ। ਤਿੰਨ ਕਾਲ ਤਿੰਨ ਸਮੇਂ ਮੰਨੇ ਜਾਂਦੇ ਨੇ। ਹੁਣ ਸਤਿਗੁਰੂ ਜੀ ਕਹਿੰਦੇ ਨੇ ਭੂਤ ਭਵਿੱਖਤ ਅਰ ਵਰਤਮਾਨ, ਹੋਇਓ ਨਾ ਹੋਇਆ ਰਹਿ ਸਮਾਨ। ਨਾ ਬੀਤ ਚੁੱਕੇ ਸਮੇਂ ਦੇ ਵਿੱਚ ਤੇ ਨਾ ਚੱਲ ਰਹੇ ਸਮੇਂ ਦੇ ਵਿੱਚ ਤੇ ਨਾ ਹੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਦੇ ਵੀ ਐਸਾ ਕਰਾਂਗੇ, ਭਾਵ ਕਿ ਨਾ ਤੇ ਕਦੇ ਸਾਨੂੰ ਕਦੇ ਕੋਈ ਖੁਸ਼ੀ ਹੋਈ ਹੈ ਤੇ ਨਾ ਹੀ ਗਿਆਨ ਦੇ ਨਾਲ ਕਦੇ ਗਮੀ ਹੋਈ ਹੈ। ਜਿਹੜਾ ਸਮਾਂ ਲੰਘ ਚੁੱਕਿਆ, ਜੋ ਸਮਾਂ ਚੱਲ ਰਿਹਾ, ਇਹਦੇ ਵਿੱਚ ਵੀ ਜੇਕਰ ਇਸੇ ਤਰ੍ਹਾਂ ਦਾ ਹੁਣੇ ਵਾਪਰਿਆ ਤੇ ਸਾਨੂੰ ਸਤਿਗੁਰੂ ਜੀ ਕਹਿੰਦੇ ਨੇ ਕੋਈ ਸੋਗ ਨਹੀਂ ਵਿਆਪਿਆ, ਕਿਉਂਕਿ ਧਨ ਪਦਾਰਥ ਦੀ ਸੰਪਤੀ ਦੇ ਕੋਲ ਹੋਣ ਦੇ ਨਾਲ ਸਾਨੂੰ ਕੋਈ ਹਰਖ ਵੀ ਨਹੀਂ ਸੀ, ਸ਼ੋਕ ਵੀ ਨਹੀਂ ਸੀ, ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਐਸੇ ਹੀ ਰਵਾਂਗੇ ਅਸੀਂ, ਕਿਉਂਕਿ ਸਾਨੂੰ ਹਰਖ ਸ਼ੋਕ ਨਹੀਂ ਵਿਆਪੇਗਾ।
ਹਰਖ ਸੋਗ ਕਾ ਦੇਹੋਰਾ, ਖਿਨ ਆਵੇ ਖਿਨ ਜਾਏ, ਜੋ ਜਾਗੇ ਸੋ ਸੁਖੀ ਹੋਏ, ਸੋਏ ਸੋ ਦੁੱਖ ਪਾਏ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਹਰਖ ਤੇ ਸੋਗ ਦਾ ਜਿਹੜਾ ਸਰੀਰ ਹੈ ਇਹ ਸਤਿਗੁਰੂ ਜੀ ਕਹਿੰਦੇ ਨੇ ਖਿਨ ਆਵੇ ਖਿਨ ਜਾਏ, ਕਦੇ ਬਣ ਜਾਂਦਾ ਹੈ ਕਦੇ ਖਤਮ ਹੋ ਜਾਂਦਾ ਹੈ, ਭਾਵ ਕਿ ਜਿਹੜਾ ਸਰੀਰ ਹੈ ਇਹ ਹਰਖ ਤੇ ਸੋਗ ਦਾ ਇੱਕ ਪੁਤਲਾ ਹੀ ਹੈ।
ਜੋ ਜਾਗੇ ਸੋ ਸੁਖੀ ਹੋਏ,
ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਗਿਆਨ ਦੇ ਵਿੱਚ ਜਾਗੇਗਾ ਉਸ ਨੂੰ ਸੁਖ ਦੀ ਪ੍ਰਾਪਤੀ ਹੋਵੇਗੀ, ਸੋਏ ਸੋ ਦੁੱਖ ਪਾਏ, ਪਰ ਜਿਹੜਾ ਅਵਿਦਿਆ ਨੀਂਦ ਦੇ ਵਿੱਚ ਸੌਂ ਜਾਵੇਗਾ ਉਹਨੂੰ ਦੁੱਖਾਂ ਦੀ ਪ੍ਰਾਪਤੀ ਹੋਵੇਗੀ। ਇਸ ਕਰਕੇ ਸਤਿਗੁਰੂ ਜੀ ਨੇ ਇਹ ਦ੍ਰਿਸ਼ਟਾਂਤ ਦੇ ਕੇ ਇਹ ਸਮਝਾਉਣ ਦਾ ਯਤਨ ਕੀਤਾ ਹੈ ਕਿ ਜਿਸ ਤਰ੍ਹਾਂ ਮੈਂ ਖੁਸ਼ੀ ਤੇ ਗਮੀ ਨਹੀਂ ਮੰਨਦਾ, ਇਸੇ ਤਰ੍ਹਾਂ ਖਾਲਸਿਓ ਤੁਸੀਂ ਵੀ ਖੁਸ਼ੀ ਤੇ ਗਮੀ ਨਾ ਮੰਨਿਆ ਕਰੋ। ਜੇਕਰ ਧਨ ਪਦਾਰਥ ਚੀਜ਼ਾਂ ਚਲੀਆਂ ਗਈਆਂ ਨੇ ਵੈਰੀਆਂ ਦੇ ਹੱਥਾਂ ਦੇ ਵਿੱਚ, ਤੇ ਸਤਿਗੁਰੂ ਜੀ ਕਹਿੰਦੇ ਨੇ ਉਹਦਾ ਦੁੱਖ ਨਾ ਮਨਾਓ, ਉਹਨੂੰ ਸੋਗ ਨਾ ਮੰਨੋ।
ਨਾਮ ਤੇ ਆਵੋ ਸ਼ਬਦ ਕੋ ਅਰਥ ਵਿਚਾਰੋ ਨਿਤ, ਗੁਰਬਾਣੀ ਸਿੱਖਿਆ ਬਿਨਾ ਤਿਨਾ ਨਾ ਸੋਗੀ ਮਿਤ।
ਸਤਿਗੁਰੂ ਗੋਬਿੰਦ ਸਿੰਘ ਜੀ ਸਿੱਖਿਆ ਦਿੰਦੇ ਨੇ ਕਿ ਨਾਮ ਨੂੰ ਤਿਆਓ, ਪਾਪ ਕੇ ਨਾਮ ਨੂੰ ਜਪੋ, ਇਸ ਤੋਂ ਇਲਾਵਾ ਗੁਰਬਾਣੀ ਦੇ ਸ਼ਬਦਾਂ ਦੇ ਅਰਥਾਂ ਦੀ ਵਿਚਾਰ ਕਰੋ ਹਮੇਸ਼ਾ ਹੀ। ਸਤਿਗੁਰੂ ਜੀ ਕਹਿੰਦੇ ਨੇ ਗੁਰਬਾਣੀ ਸਿੱਖਿਆ ਬਿਨਾ ਤਿਨਾ ਨਾ ਸੋਗੀ ਮਿਤ। ਸਤਿਗੁਰੂ ਜੀ ਕਹਿੰਦੇ ਨੇ ਕਿ ਗੁਰਬਾਣੀ ਦੀ ਸਿੱਖਿਆ ਤੋਂ ਬਗੈਰ ਦੁੱਖ ਹੀ ਦੁੱਖ ਨੇ, ਨਾ ਸੋਗੀ ਨਾ ਮਿਤ, ਤਿੰਨਾਂ ਨੂੰ ਸੋਗ ਨਹੀਂ ਹੈ ਮਿੱਤਰੋ, ਜਿਹੜੇ ਕਿ ਗੁਰਬਾਣੀ ਦੀ ਸਿੱਖਿਆ ਨੂੰ ਧਾਰਨ ਕਰਦੇ ਨੇ।
ਮਲ ਮਲ ਨਾਈ ਕਾਮਣੀ, ਖੋਣਸ ਕਰੇ ਸ਼ਿੰਗਾਰ, ਖਸਮ ਨ ਪਾਈ ਕਹਾਂ ਫਲ, ਸੋ ਸ਼ਰਮਿੰਦੀ ਨਾਰ।
ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਪ੍ਰਮਾਣ ਦਿੱਤਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕੋਈ ਔਰਤ ਬਹੁਤ ਹੀ ਜ਼ਿਆਦਾ ਸੁੰਦਰ ਜਵਾਨ ਹੋਵੇ, ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਮਲ ਮਲ ਕੇ ਆਪਣੇ ਸਰੀਰ ਨੂੰ ਬਹੁਤ ਉਹ ਸਵਾਰੇ, ਤੇ ਫਿਰ ਤਰ੍ਹਾਂ ਤਰ੍ਹਾਂ ਦੇ 16 ਪ੍ਰਕਾਰ ਦੇ ਉਹ ਹਾਰ ਸ਼ਿੰਗਾਰ ਵੀ ਲਾ ਲਵੇ। ਪਰ ਸਤਿਗੁਰੂ ਜੀ ਕਹਿੰਦੇ ਨੇ ਖਸਮ ਨਾ ਪਾਈ ਕਹਾਂ ਫਲ, ਪਰ ਜੇਕਰ ਐਸੀ ਸੁੰਦਰ ਔਰਤ ਜਿਹੜੀ ਕਿ ਮਲ ਮਲ ਕੇ ਨਹਾ ਕੇ ਆਪਣੇ ਸਰੀਰ ਨੂੰ ਸਵਾਰ ਕੇ ਸਰੀਰ ਦੇ ਉੱਤੇ 16 ਸ਼ਿੰਗਾਰ ਲਾਉਂਦੀ ਹੈ, ਤੇ ਜੇਕਰ ਉਹਦੇ ਪਤੀ ਨੂੰ ਉਹ ਨਹੀਂ ਪਾਉਂਦੀ, ਉਹ ਚੰਗੀ ਨਹੀਂ ਲੱਗਦੀ, ਤੇ ਸਤਿਗੁਰੂ ਜੀ ਕਹਿੰਦੇ ਨੇ ਕਹਾਂ ਫਲ, ਫਿਰ ਉਹਦੇ ਕੀਤੇ ਹੋਏ ਇਸ਼ਨਾਨ ਤੇ ਕੀਤੇ ਹੋਏ ਸ਼ਿੰਗਾਰ ਕਿਸੇ ਵੀ ਕੰਮ ਦੇ ਨਹੀਂ ਹਨ।
ਖਸਮ ਨਾ ਪਾਈ ਕਹਾਂ ਫਲ, ਸੋ ਸ਼ਰਮਿੰਦੀ ਨਾਰ।
ਭਾਵ ਕਿ ਜੇਕਰ ਪਤੀ ਨੂੰ ਚੰਗੀ ਨਹੀਂ ਲੱਗਦੀ ਉਹ ਔਰਤ, ਭਾਵੇਂ ਕਿ ਉਹ ਕਿਸ ਤਰ੍ਹਾਂ ਦੇ ਹਾਰ ਸ਼ਿੰਗਾਰ ਲਾਉਂਦੀ ਹੈ, ਤੇ ਫਿਰ ਉਹਦੇ ਹਾਰ ਸ਼ਿੰਗਾਰ ਕਿਸੇ ਵੀ ਲੇਖੇ ਤੇ ਨਹੀਂ ਲੱਗਦੇ, ਬੇਕਾਰ ਹੋ ਜਾਂਦੇ ਨੇ, ਸਗੋਂ ਉਸ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਕਿ ਮੈਂ ਤੇ ਬੜਾ ਯਤਨ ਕੀਤਾ ਪਰ ਮੈਂ ਆਪਣੇ ਪਤੀ ਨੂੰ ਫਿਰ ਵੀ ਪਾਈ ਨੇ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਅਸੀਂ ਜਿੰਨੇ ਵੀ ਜੀਵ ਹਾਂ ਇਹ ਸਾਰੇ ਦੇ ਸਾਰੇ ਪਰਮੇਸ਼ਰ ਦੀਆਂ ਜੀਵ ਇਸਤਰੀਆਂ ਹਨ। ਜੇਕਰ ਅਸੀਂ ਕਿਸੇ ਪ੍ਰਕਾਰ ਦਾ ਕੋਈ ਵੀ ਕੰਮ ਕਰਦੇ ਹਾਂ ਤੇ ਜੇਕਰ ਸਾਡੇ ਪਤੀ ਪਿਆਰੇ ਸਵਾਮੀ ਨੂੰ ਉਹ ਕੰਮ ਚੰਗਾ ਨਹੀਂ ਲੱਗਦਾ ਤੇ ਫੇਰ ਸਾਡਾ ਕੀਤਾ ਹੋਇਆ ਕੰਮ ਕਿਸ ਪ੍ਰਕਾਰ ਦਾ ਹੈ। ਕਹਿਣ ਤੋਂ ਪਾਵੇ ਕਿ ਹਰਖ ਸੋਗ ਸਾਨੂੰ ਕਰਨਾ ਨਹੀਂ ਚਾਹੀਦਾ, ਕਿਉਂਕਿ ਜੋ ਵੀ ਹੁੰਦਾ ਹੈ ਉਹ ਪ੍ਰਭੂ ਦੀ, ਸਤਿਗੁਰੂ ਦੀ, ਅਕਾਲ ਪੁਰਖ ਦੀ ਰਜ਼ਾ ਦੇ ਵਿੱਚ ਹੁੰਦਾ ਹੈ। ਇਸ ਕਰਕੇ ਰਜ਼ਾ ਦੇ ਵਿੱਚ ਹੀ ਸਤਿਗੁਰੂ ਜੀ ਕਹਿੰਦੇ ਨੇ ਕਿ ਰਾਜੀ ਰਹਿਣਾ ਸਾਡਾ ਜੀਵ ਇਸਤਰੀਆਂ ਦਾ ਧਰਮ ਬਣਦਾ।
ਗੁਰੂ ਜੋ ਆਇਆ ਨਾਮ ਤਰ ਲਹਿਰੀ ਲੁਬਕੀ ਦੂਰ, ਸੋਈ ਸਿੱਖ ਪਾਣਾ ਤਰੇ ਗੁਰ ਕੇ ਸਦਾ ਹਜ਼ੂਰ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਗੁਰਾਂ ਦੇ ਪਾਸ ਜੋ ਸਿੰਘ ਨਾਮ ਧਾਰ ਕੇ ਆਇਆ ਹੈ ਕਿ ਮੈਂ ਗੁਰਾਂ ਦਾ ਸਿੱਖ ਹਾਂ, ਉਹ ਲੋਭ ਦੀ ਲਹਿਰਾਂ ਤੋਂ ਬੜਾ ਦੂਰ ਹੈ। ਜਾਂ ਫਿਰ ਇਸ ਤੁਕ ਦਾ ਇਹ ਵੀ ਅਰਥ ਲੱਗਦਾ ਕਿ ਗੁਰੂ ਜਗਤ ਦੇ ਵਿੱਚ ਨਾਮ ਲੈ ਕੇ ਆਇਆ ਹੈ ਦੇਣ ਦੇ ਲਈ, ਲੋਭ ਦੀ ਲਹਿਰ ਉਸ ਤੋਂ ਬੜੀ ਦੂਰ ਹੈ। ਤਿਵੇਂ ਹੀ ਸਿੱਖ ਗੁਰੂ ਕਾ ਪਾਣਾ ਧਾਰਨ ਕਰੇ, ਭਾਵ ਕੇ ਲੋਭ ਤੋਂ ਦੂਰ ਰਹੇ, ਉਹ ਹਜ਼ੂਰ ਹੈ, ਸਦਾ ਹੀ ਗੁਰੂ ਦੇ ਹਜ਼ੂਰ ਹੈ।
ਇਮ ਸਿਰ ਸਤਿਗੁਰ ਕੇ ਸੁਣ ਬੈਨ, ਪਰਚੇ ਸਿੰਘ ਸੁਖ ਸਚੈਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਐਸੇ ਬਚਨ ਕੀਤੇ ਤੇ ਪਰਚੇ ਸਿੰਘ ਸਤਿਗੁਰਾਂ ਦੇ ਬਚਨਾਂ ਦੇ ਵਿੱਚ ਤੇ ਉਹਨਾਂ ਦੇ ਮਨ ਦੇ ਵਿੱਚ ਚੈਨ ਆਇਆ, ਟਿਕਾ ਆਇਆ।
ਖਾਣ ਪਾਣ ਕਰ ਜਾਮਣ ਮਾਹੀ, ਸੁਪਤੇ ਕੇਚਿਤ ਕੇਚਿਤ ਨਾਹੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਤ ਦੇ ਵੇਲੇ ਖਾਧਾ ਪੀਤਾ ਗਿਆ ਹੈ ਤੇ ਫਿਰ ਕਈ ਸੌਂਗੇ ਨੇ ਤੇ ਕਈ ਸੁਚੇਤੀ ਦੇ ਨਾਲ ਜਾਗਣ ਲੱਗੇ, ਕਿਉਂਕਿ ਵੈਰੀਆਂ ਦਾ ਵੀ ਖਤਰਾ ਹੈ।
ਭਾਈ ਪ੍ਰਾਤ ਸਭ ਸੌਚ ਸ਼ਨਾਨੇ, ਗੁਰਬਾਣੀ ਬਹੁ ਪਾਠ ਬਖਾਨੇ।
ਕਵੀ ਜੀ ਲਿਖਦੇ ਨੇ ਕਿ ਜਦੋਂ ਅੰਮ੍ਰਿਤ ਵੇਲਾ ਹੋਇਆ, ਸਾਰੇ ਦੇ ਸਾਰੇ ਜਾਗੇ ਨੇ, ਇਸ਼ਨਾਨ ਪਾਣੀ ਕੀਤਾ ਹੈ ਤੇ ਫਿਰ ਗੁਰਬਾਣੀ ਦਾ ਪਾਠ ਕਰਨ ਲੱਗੇ।
ਸੂਰਜ ਉਦੈ ਗੁਰੂ ਟਿਗ ਆਏ, ਨਹੀਂ ਸਿੰਘਣ ਕੇ ਮੁਖ ਬਿਕ ਸਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸੂਰਜ ਦਾ ਚੜਾਅ ਹੋਇਆ ਤੇ ਫਿਰ ਸਤਿਗੁਰਾਂ ਦੇ ਲਾਗੇ ਸਿੰਘ ਪਹੁੰਚੇ ਨੇ, ਪਰ ਕਵੀ ਜੀ ਲਿਖਦੇ ਨੇ ਨਹੀਂ ਸਿੰਘਣ ਕੇ ਮੁਖ ਵਿਕਸਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੰਘਾਂ ਦੇ ਜਿਹੜੇ ਮੁਖ ਨੇ ਨਾ, ਉਹ ਵਿਕਸੇ ਹੋਏ ਨਹੀਂ ਹਨ, ਭਾਵ ਕੇ ਖਿੜੇ ਨਹੀਂ ਹਨ।
ਇੱਕ ਤੋਂ ਸ਼ਤਰੂ ਲੂਟ ਲੈ ਗਏ, ਦੁਤੀਏ ਭਾਜ ਪਰਾਜੈ ਲਏ।
ਇਸ ਕਰਕੇ ਸਿੰਘਾਂ ਦੇ ਜਿਹੜੇ ਚਿਹਰੇ ਨੇ ਉਹ ਖਿੜੇ ਹੋਏ ਨਹੀਂ ਹਨ, ਕਿਉਂਕਿ ਇੱਕ ਤੇ ਵੈਰੀ ਦੇ ਵੱਲੋਂ ਲੁੱਟਿਆ ਗਿਆ ਤੇ ਦੂਜੇ ਪਾਸੇ ਹਾਰ ਕੇ ਭੱਜੇ ਨੇ, ਇਸ ਕਰਕੇ ਹਾਰ ਦਾ ਸਾਹਮਣਾ ਕਰਨਾ ਪਿਆ। ਭਾਵੇਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿੱਖਿਆ ਦਿੱਤੀ, ਪ੍ਰਮਾਣ ਵੀ ਦਿੱਤਾ, ਇੱਕ ਸਮ ਰਵੋ, ਹਰਕਤੇ ਸੋਗ ਦੇ ਵਿੱਚ ਨਾ ਰਵੋ। ਇੱਕ ਰਾਤ ਦਾ ਸਮਾਂ ਬਤੀਤ ਹੋਇਆ ਤੇ ਸਿੰਘਾਂ ਦੇ ਜਿਹੜੇ ਚਿਹਰੇ ਨੇ, ਕਵੀ ਜੀ ਲਿਖਦੇ ਨੇ, ਅਜੇ ਵੀ ਮੁਰਝਾਏ ਹੋਏ ਨੇ, ਕਿਉਂਕਿ ਜਿਹੜਾ ਮਨ ਹੈ ਉਹ ਹਰ ਇੱਕ ਸਮੇਂ ਦੇ ਉੱਤੇ ਇੱਕੋ ਜਿਹਾ ਕਦੇ ਵੀ ਨਹੀਂ ਰਹਿੰਦਾ। ਕਬਹੂ ਜੀੜਾ ਊਬ ਚੜ੍ਹਦਾ ਹੈ, ਕਬਹੂ ਜਾਏ ਪਿਆਲੇ। ਕਦੇ ਕਿਤੇ ਚਲੇ ਜਾਂਦਾ ਤੇ ਕਦੇ ਮਨ ਦੀ ਦਸ਼ਾ ਕਿਤੇ ਚਲੀ ਜਾਂਦੀ ਹੈ। ਸਤਿਗੁਰਾਂ ਨੇ ਸਿੱਖਿਆ ਦਿੱਤੀ ਸੀ, ਪ੍ਰਸੰਨ ਵੀ ਹੋ ਗਏ ਸਨ, ਪਰ ਅੱਜ ਜਦੋਂ ਦੂਜਾ ਦਿਨ ਚੜਿਆ, ਅਜੇ ਵੀ ਮਨ ਉਹਨਾਂ ਦਾ ਉਸ ਜਗ੍ਹਾ ਦੇ ਉੱਤੇ ਨਹੀਂ ਪਹੁੰਚਿਆ। ਕਿਉਂਕਿ ਸਤਿਗੁਰਾਂ ਨੇ ਜਦੋਂ ਸਿੱਖਿਆ ਦਿੱਤੀ ਸੀ ਉਸ ਵੇਲੇ ਮਨ ਨੂੰ ਕਿ ਮਨ ਸੁਚੇਤ ਹੋ ਗਿਆ ਸੀ, ਉਸ ਗੱਲ ਤੋਂ ਬੜਾ ਦੂਰ ਹੋ ਗਿਆ ਸੀ, ਸੋਗ ਵਾਲੀ ਗੱਲ ਤੋਂ, ਪਰ ਜਦੋਂ ਸਮਾਂ ਵਿੱਚ ਪੈ ਗਿਆ ਤੇ ਫਿਰ ਮਨ ਦੀ ਦਸ਼ਾ ਫਿਰ ਤੋਂ ਬਦਲ ਗਈ। ਸਤਿਗੁਰਾਂ ਦੇ ਪਾਵਨ ਪਵਿੱਤਰ ਉਪਦੇਸ਼ਾਂ ਦੇ ਵਿੱਚ ਆਉਂਦਾ ਹੈ ਕਿ ਤੁਸੀਂ ਦੇਖੋ, ਖਿਆਲ ਕਰੋ ਕਿ ਜਦੋਂ ਤੁਸੀਂ ਕਿਸੇ ਸਤਸੰਗ ਸਮਾਗਮ ਦੇ ਵਿੱਚ ਬੈਠੇ ਹੁੰਦੇ ਹੋ, ਨਾਮ ਜਪ ਰਹੇ ਹੁੰਦੇ ਹੋ ਜਾਂ ਕਥਾ ਵਾਰਤਾ ਕੀਰਤਨ ਸੁਣ ਰਹੇ ਹੁੰਦੇ ਹੋ, ਉਦੋਂ ਤੁਹਾਡੀ ਮਨੋਦਸ਼ਾ ਬੜੀ ਹੋਰ ਤਰ੍ਹਾਂ ਦੀ ਹੋਵੇਗੀ ਤੇ ਜਦੋਂ ਹੀ ਭੋਗ ਪੈ ਜਾਵੇਗਾ, ਅਰਦਾਸਾ ਸੋਧਿਆ ਜਾਵੇਗਾ, ਜਦੋਂ ਹੀ ਮੰਦਿਰ ਤੋਂ ਅਸੀਂ ਬਾਹਰ ਨਿਕਲ ਜਾਂਦੇ ਹਾਂ ਤੇ ਸਾਡੀ ਮਨੋਦਸ਼ਾ ਇੱਕਦਮ ਬਦਲ ਜਾਂਦੀ ਹੈ। ਫਿਰ ਤੋਂ ਉਹਨਾਂ ਹੀ ਗੱਲਾਂ ਦੇ ਵਿੱਚ ਲਪੇਟੇ ਜਾਂਦੇ ਹਾਂ। ਕਦੇ ਖਿਆਲ ਕਰਿਓ ਕਿ ਜਦੋਂ ਕੋਈ ਪ੍ਰਾਣੀ ਮਰ ਜਾਂਦਾ, ਅਸੀਂ ਸੰਸਕਾਰ ਕਰਨ ਦੇ ਵਾਸਤੇ ਜਾਂਦੇ ਹਾਂ ਸ਼ਮਸ਼ਾਨ ਭੂਮੀ ਦੇ ਵਿੱਚ, ਮੜੀਆਂ ਦੇ ਵਿੱਚ ਕੀਰਤਨ ਹੋ ਰਿਹਾ ਹੁੰਦਾ, ਉਹਦਾ ਸੰਸਕਾਰ ਹੋ ਰਿਹਾ ਹੁੰਦਾ ਹੈ। ਤੁਸੀਂ ਖਿਆਲ ਕਰਿਓ ਕਿ ਉਦੋਂ ਤੁਹਾਡੀ ਮਨੋ ਦਸ਼ਾ ਕਿਸ ਤਰ੍ਹਾਂ ਦੀ ਹੋਵੇਗੀ, ਤੇ ਜਦੋਂ ਸੰਸਕਾਰ ਕਰਕੇ ਮੁੜ ਆਏ, ਆਣ ਕੇ ਇਸ਼ਨਾਨ ਪਾਣੀ ਕਰ ਲਿਆ, ਤੇ ਜਦੋਂ ਉਸ ਗੱਲ ਦਾ ਚੇਤਾ ਭੁੱਲ ਗਿਆ, ਤੇ ਫਿਰ ਸਾਡੀ ਮਨੋ ਦਸ਼ਾ ਕਿਸ ਤਰ੍ਹਾਂ ਦੀ ਹੁੰਦੀ ਹੈ। ਕਹਿਣ ਤੋਂ ਭਾਵ ਹੈ ਕਿ ਪ੍ਰਸਥਿਤੀ ਦਾ, ਸਮੇਂ ਦਾ ਬੜਾ ਫਰਕ ਪੈਂਦਾ ਹੈ। ਹੁਣ ਕਵੀ ਸੰਤੋਖ ਸਿੰਘ ਜੀ ਇਸ ਜਗ੍ਹਾ ਦੇ ਉੱਤੇ ਬਿਆਨ ਕਰ ਰਹੇ ਨੇ ਕਿ ਸਤਿਗੁਰਾਂ ਨੇ ਰਾਤ ਸਿੱਖਿਆ ਦਿੱਤੀ ਸੀ, ਸਮਝ ਵੀ ਗਏ ਸਨ, ਮਨ ਠਹਿਰਾ ਦੇ ਵਿੱਚ ਵੀ ਆ ਗਿਆ ਸੀ, ਇੱਕ ਰਾਤ ਦਾ ਸਮਾਂ ਵਿੱਚ ਬਤੀਤ ਹੋਇਆ ਤੇ ਸਿੰਘ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਪਹੁੰਚੇ ਨੇ, ਪਰ ਅਜੇ ਵੀ ਉਹਨਾਂ ਦੇ ਮਨ ਦੇ ਵਿੱਚ ਉਹ ਜਿਹੜਾ ਦੁੱਖ ਹੈ ਉਹ ਬਰਕਰਾਰ ਹੈ। ਕਵੀ ਜੀ ਲਿਖਦੇ ਨੇ ਕਿ ਕਿਸੇ ਦਾ ਚਿਹਰਾ ਕੋਈ ਖਿੜਿਆ ਹੋਇਆ ਪ੍ਰਸੰਨ ਨਹੀਂ ਹੈ। ਕਵੀ ਜੀ ਲਿਖਦੇ ਨੇ ਕਿ ਜਿਹੜੇ ਵੈਰੀ ਲੁੱਟ ਕੇ ਲੈ ਗਏ ਨੇ ਉਹਨਾਂ ਚੀਜ਼ਾਂ ਦਾ ਦੁੱਖ ਹੈ, ਹਾਰ ਦਾ ਦੁੱਖ ਹੈ, ਇਸ ਕਰਕੇ ਮੁੱਖ ਖਿੜੇ ਨੇ। ਇਨ ਕਾਰਨ ਤੇ ਲਾਜ ਬਿਲੋਚਨ, ਹਿਰਦੈ ਬਿਖੈ ਸੋਚੈ ਬਹੁ ਸੋਚਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਹਨਾਂ ਕਾਰਨਾਂ ਦੇ ਕਰਕੇ ਅੱਜ ਸਿੰਘਾਂ ਦੀਆਂ ਅੱਖਾਂ ਦੇ ਵਿੱਚ ਲੱਜਾ ਹੈ, ਭਾਵ ਕਿ ਸ਼ਰਮਿੰਦਗੀ ਹੈ। ਹਿਰਦੈ ਬਿਖੈ ਸੋਚੈ ਬਹੁ ਸੋਚਨ, ਹਿਰਦੇ ਦੇ ਵਿੱਚ ਬੜੇ ਪ੍ਰਕਾਰ ਦੀਆਂ ਸੋਚਾਂ ਸਾਰੇ ਸੋਚ ਰਹੇ ਨੇ। ਨਹੀਂ ਉਤਸਾਹ ਕਿਸੀ ਮੈਂ ਦੇਖਾ, ਕਰਕੇ ਬਿਗੜੇ ਕਾਜ ਸਰੀਖਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿਸੇ ਵੀ ਸਿੰਘ ਦੇ ਵਿੱਚ ਕਿਸੇ ਪ੍ਰਕਾਰ ਦਾ ਸਤਿਗੁਰਾਂ ਨੇ ਕੋਈ ਉਤਸ਼ਾਹ ਨਾ ਦੇਖਿਆ। ਘਰ ਕੇ ਵਿਗੜੇ ਕਾਜ ਸਰੀਖਾ, ਭਾਵ ਕੇ ਜਿਵੇਂ ਘਰ ਦੇ ਕੰਮ ਵਿਗੜ ਜਾਣ ਤੇ ਉਦਾਸ ਹੋ ਜਾਈਦਾ, ਇਸੇ ਤਰ੍ਹਾਂ ਸਾਰੇ ਸਿੰਘ ਬੜੇ ਉਦਾਸ ਨੇ। ਪਿਖ ਪ੍ਰਸਾਨ ਕਲ ਗੀ ਤਰ ਪਾਏ, ਪ੍ਰੇਮ ਆਪਣ ਮੈਂ ਪਰਖਣ ਕਏ। ਤੇ ਸਤਿਗੁਰਾਂ ਨੇ ਸਿੰਘਾਂ ਦੇ ਚਿਹਰਿਆਂ ਦੇ ਵੱਲ ਦੇਖਿਆ ਤੇ ਸਤਿਗੁਰੂ ਜੀ ਤੇ ਹਮੇਸ਼ਾ ਹੀ ਪ੍ਰਸੰਨ ਚਿੱਤ ਨੇ। ਕਵੀ ਜੀ ਲਿਖਦੇ ਨੇ, ਪਿਖ ਪ੍ਰਸੰਨ ਕਲਗੀ ਤਰ ਪਏ, ਉਹਨਾਂ ਨੂੰ ਦੇਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੁਸਕਰਾਏ। ਸਤਿਗੁਰਾਂ ਨੇ ਵਿਚਾਰਿਆ, ਪ੍ਰੇਮ ਆਪਣ ਮੈਂ ਪਰਖਣ ਕਏ, ਭਾਵ ਕੇ ਸਾਡੇ ਨਾਲ ਇਹ ਸਾਡੇ ਸਿੰਘ ਬੜਾ ਪ੍ਰੇਮ ਕਰਦੇ ਨੇ, ਬੜਾ ਮੋਹ ਕਰਦੇ ਨੇ। ਅਰ ਪਿਓ ਸਵਣ ਅਗਾਰੀ ਸੀਸ, ਇਮਲਖ ਦਇਆ ਕਰੀ ਜਗਦੀਸ਼। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਮਨ ਦੇ ਵਿੱਚ ਵਿਚਾਰਿਆ ਕਿ ਜਿੰਨੇ ਵੀ ਸਾਡੇ ਪਿਆਰੇ ਸਿੰਘ ਨੇ, ਇਹਨਾਂ ਸਾਰਿਆਂ ਸਿੰਘਾਂ ਨੇ ਆਪਣੇ ਸਿਰਾਂ ਨੂੰ ਸਾਡੇ ਚਰਨਾਂ ਦੇ ਵਿੱਚ ਸਮਰਪਣ ਕੀਤਾ ਹੋਇਆ, ਅਰਪਣ ਕੀਤਾ ਹੋਇਆ। ਇਹ ਸਤਿਗੁਰਾਂ ਨੇ ਜਾਣ ਕੇ ਫਿਰ ਜਗਦੀਸ਼, ਜਿਹੜੇ ਜਗਤ ਦੇ ਮਾਲਕ ਸਤਿਗੁਰੂ ਜੀ ਨੇ, ਉਹਨਾਂ ਨੇ ਕਿਰਪਾ ਕੀਤੀ। ਕਾਹੇ ਹੋਇਆ ਖਲ ਸਣ ਤਵੈ ਸੁਨਾਏ, ਮੇਰਾ ਸਿੱਖ ਸੋਈ ਚਿੱਤ ਪਾਏ। ਉਸ ਵੇਲੇ ਉੱਚੀ ਆਵਾਜ਼ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਸਾਰਿਆਂ ਨੂੰ ਸੁਣਾ ਕੇ ਬਚਨ ਕੀਤਾ। ਕਹਿੰਦੇ ਨੇ, ਮੇਰਾ ਸਿੱਖ ਸੋਈ ਚਿੱਤ ਪਾਏ, ਭਾਵ ਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਮੇਰੇ ਚਿੱਤ ਨੂੰ ਉਹੀ ਸਿੱਖ ਪਾਉਂਦਾ ਹੈ, ਜਾਂ ਮੇਰਾ ਉਹੀ ਸਿੱਖ ਹੈ ਜਿਹਦੇ ਚਿੱਤ ਦੇ ਵਿੱਚ ਪ੍ਰੇਮ ਹੈ। ਸਤਿਗੁਰੂ ਜੀ ਅੱਗੇ ਬਿਆਨ ਕਰਦੇ ਨੇ, ਕਹਿੰਦੇ ਨੇ, ਚੜ੍ਹੈ ਜੰਗ ਕੋ ਸ਼ਸਤਰ ਸੁਧਾਰੈ, ਹੱਥੈ ਰਿਪਣ ਪਗ ਪਾਛ ਨਾ ਡਾਰੈ। ਸਤਿਗੁਰੂ ਜੀ ਕਹਿੰਦੇ ਨੇ ਕਿ ਮੇਰਾ ਉਹੀ ਪ੍ਰੇਮੀ ਸਿੱਖ ਹੈ ਜਿਹੜਾ ਕਿ ਜੰਗ ਦੇ ਵਿੱਚ ਜਾ ਕੇ ਹਥਿਆਰਾਂ ਦਾ ਵਾਰ ਕਰਦਾ ਹੈ ਵੈਰੀਆਂ ਦੇ ਉੱਤੇ, ਵੈਰੀਆਂ ਦਾ ਨਾਸ ਕਰਦਾ ਹੈ ਤੇ ਕਦੇ ਵੀ ਆਪਣੇ ਕਦਮਾਂ ਨੂੰ ਪਿੱਛੇ ਨਹੀਂ ਪਾਉਂਦਾ, ਉਹ ਮੇਰਾ ਪਿਆਰਾ ਸਿੰਘ। ਸ਼ੇਰ ਸਮਾਨ ਆਪ ਕੋ ਮਨ, ਹੇਰ ਛਤਰ ਕੋ ਰਿਸ ਮਨ ਠਾਨ। ਸਤਿਗੁਰੂ ਜੀ ਕਹਿੰਦੇ ਨੇ ਕਿ ਮੇਰਾ ਪੂਰਨ ਪਰਮ ਪਿਆਰਾ ਸਿੱਖ ਉਹ ਹੈ ਜਿਹੜਾ ਕਿ ਸ਼ੇਰ ਦੇ ਵਾਂਗ ਆਪਣੇ ਆਪ ਨੂੰ ਮੰਨਦਾ ਹੈ ਬਹਾਦਰ ਤੇ ਤਾਕਤਵਰ, ਜਿਹੜਾ ਕਿ ਵੈਰੀ ਦੇ ਉੱਤੇ ਗੁੱਸੇ ਨੂੰ ਧਾਰਨ ਕਰਕੇ ਟੁੱਟਦਾ ਹੈ। ਨਹੀਂ ਦੀਨਤਾ ਅੰਗੀਕਾਰ, ਜਹ ਲਗ ਬਲ ਪਹੁੰਚੈ ਤਹ ਮਾਰੈ। ਮੇਰਾ ਉਹ ਪ੍ਰੇਮੀ ਸਿੰਘ ਹੈ ਜਿਹੜਾ ਕਿ ਕਦੇ ਵੀ ਦੀਨਤਾ ਨੂੰ, ਅਧੀਨਗੀ ਨੂੰ ਧਾਰਨ ਨਹੀਂ ਕਰਦਾ, ਉਹਨੂੰ ਅੰਗੀਕਾਰ ਨਹੀਂ ਕਰਦਾ, ਤੇ ਜਿਹੜਾ ਸਿੰਘ ਦੂਰ ਤੱਕ ਤਾਕਤ ਦਾ ਪ੍ਰਦਰਸ਼ਨ ਕਰਕੇ ਵੈਰੀਆਂ ਨੂੰ ਮਾਰਦਾ, ਸਤਿਗੁਰੂ ਜੀ ਕਹਿੰਦੇ ਨੇ ਉਹੀ ਮੇਰਾ ਪਰਮ ਪਿਆਰਾ ਪੂਰਨ ਸਿੱਖ ਹੈ।
ਹਿੰਮਤ ਕੋ ਹਿਮਾਇਤੀ ਹਰ ਹੈ, ਜਿੱਤ ਕੋ ਹੋਏ ਉਤਸਾਹਤ ਕਰ ਹੈ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਹਮੇਸ਼ਾ ਜਿਹੜੀ ਹਿੰਮਤ ਹੁੰਦੀ ਹੈ ਉਹਦੀ ਹਿਮਾਇਤ ਕਰਦਾ ਹੈ ਪਰਮੇਸ਼ਰ ਅਕਾਲ ਪੁਰਖ ਆਪ। ਭਾਵ ਕਿ ਜਿਹੜਾ ਮਨੁੱਖ ਹਿੰਮਤ ਕਰਦਾ ਹੈ ਉਹਦੀ ਹੀ ਅਕਾਲ ਪੁਰਖ ਦੇ ਵੱਲੋਂ ਤੇ ਸਤਿਗੁਰੂ ਦੇ ਵੱਲੋਂ ਮਦਦ ਹੁੰਦੀ ਹੈ। ਜਿੱਤਕ ਹੋਏ ਉਤਸਾਹਤ ਕਰ ਹੈ, ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਜਿੰਨਾ ਕੁ ਹੋ ਸਕੇ ਓਨਾ ਮੇਰੇ ਸਿੱਖ ਨੂੰ ਚਾਹੀਦਾ ਹੈ ਕਿ ਮਨ ਦੇ ਵਿੱਚ ਉਤਸ਼ਾਹ ਨੂੰ ਚਾਹ ਨੂੰ ਧਾਰਨ ਕਰਕੇ ਰੱਖੇ।
ਚੜੋ ਖਾਲਸਾ ਪਲਟਾ ਲੀਜੈ, ਦੁਸ਼ਟ ਅਰਿਸ਼ਟਣ ਕੋ ਹੱਥ ਕੀਜੈ।
ਉਸੇ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ, ਕਹਿੰਦੇ ਨੇ ਚੜੋ ਖਾਲਸਾ ਪਲਟਾ ਲੀਜੈ, ਹੇ ਖਾਲਸੇ ਸਿੰਘੋ ਚੜ੍ਹਾਈ ਕਰੋ, ਆਪਣੀ ਹਾਰ ਦਾ ਵੈਰੀਆਂ ਦੇ ਕੋਲੋਂ ਜਾ ਕੇ ਬਦਲਾ ਲਵੋ। ਕਹਿੰਦੇ ਨੇ ਦੁਸ਼ਟ ਅਰਿਸ਼ਟਣ ਕੋ ਹੱਥ ਕੀਜੈ, ਭਾਵ ਕੇ ਦੁਸ਼ਟਾਂ ਨੂੰ ਜਿਹੜੇ ਬਹੁਤ ਵੱਡੇ ਉਪਦਰਵੀ ਨੇ ਉਹਨਾਂ ਨੂੰ ਜਾ ਕੇ ਮਾਰੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਆਪਣੀ ਹਾਰ ਦਾ ਤੁਹਾਨੂੰ ਬਦਲਾ ਲੈਣਾ ਚਾਹੀਦਾ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰੀਕੇ ਦੇ ਨਾਲ ਸਿੰਘਾਂ ਦੇ ਨਾਲ ਵਚਨ ਕੀਤੇ, ਉਹਨਾਂ ਨੂੰ ਉਪਦੇਸ਼ ਦਿੱਤਾ।
ਤੁਸੀਂ ਥੋੜੇ ਤੇ ਵੈਰੀ ਹਜ਼ਾਰ ਹਿੱਸੇ, ਰੱਖ ਹੌਸਲਾ ਨਾ ਘਬਰਾਓ ਸਿੰਘੋ, ਸੂਬੇ ਖਾਨ ਪਹਾੜੀਏ ਯਾਦ ਰੱਖਣ ਅਤੇ ਅੰਤ ਦੇ ਹੱਥ ਦਿਖਾਓ ਸਿੰਘੋ। ਤੁਸੀਂ ਸ਼ੇਰ ਅਕਾਲ ਦੇ ਪੁੱਤ ਬਾਂਕੇ, ਵੈਰੀ ਗਿੱਦੜਾਂ ਤਾਈਂ ਦਬਾਓ ਸਿੰਘੋ, ਭਾਰੀ ਹੋਈ ਧਰਤੀ ਪਾਪ ਪਾਪੀਆਂ ਥੀ, ਹੌਲਾ ਧਰਤ ਦਾ ਪਾਰ ਕਰਾਓ ਸਿੰਘੋ। ਖੰਡੇ ਅੰਮ੍ਰਿਤ ਸ਼ਕਤ ਦਿਖਾਲ ਦਿਓ, ਕਾਣ ਵੈਰੀਆਂ ਦੇ ਮਾਰ ਲਾਓ ਸਿੰਘੋ, ਜਿਵੇਂ ਬਾਜ ਕੂੰਜਾਂ ਸ਼ੇਰ ਹਰਨੀਆਂ ਨੂੰ, ਤਿਉਂ ਪਹਾੜੀਏ ਤੁਰਕ ਖਪਾਓ ਸਿੰਘੋ। ਆਖਰ ਤੱਕ ਦੁਨੀਆਂ ਵਿੱਚ ਯਾਦ ਰਹੇ, ਅੱਜ ਤੇਗ ਆਹੀ ਖੜਕਾਓ ਸਿੰਘੋ, ਜਹੇ ਅੱਜ ਮਰੇ ਤਹੇ ਕੱਲ ਮਰੇ, ਖੌਫ ਮਰਨ ਦਾ ਨਹੀਂ ਰਖਾਓ ਸਿੰਘੋ। ਇਹ ਧਰਮ ਦੇ ਵਾਸਤੇ ਯੁੱਧ ਰਚਿਆ, ਹੱਸ ਹੱਸ ਸ਼ਹੀਦੀਆਂ ਪਾਓ ਸਿੰਘੋ, ਸੂਰਾ ਸੋ ਜੋ ਧਰਮ ਹੇਤ ਲੜੇ, ਉਹਦੀ ਧਨ ਸੁਲੱਖਣੀ ਮਾਓ ਸਿੰਘੋ। ਚੋਟਾਂ ਖਾ ਕੇ ਸਾਹਮਣੇ ਮਰੋ ਮੱਥੇ, ਪਿਛਾਂ ਪੈਰ ਨਾ ਮੂਲ ਪਵਾਓ ਸਿੰਘੋ, ਚਿੜੀਆਂ ਤੋਂ ਮੈਂ ਬਾਜ ਤੁੜਾਵਾਂ, ਇਹ ਕਰ ਪ੍ਰਤੱਖ ਜਤਾਓ ਸਿੰਘੋ। ਸਵਾ ਲੱਖ ਸਿਉਂ ਇੱਕ ਲੜਾਊ, ਯਾਦਗਾਰ ਸੱਚੀਏ ਲਿਖਾਓ ਸਿੰਘੋ, ਇਹਨਾਂ ਮਾਰ ਮਲੇਛਾਂ ਦਾ ਨਾਸ ਕਰੋ, ਅੱਗੇ ਵਾਸਤੇ ਰੀਤ ਚਲਾਓ ਸਿੰਘੋ। ਧਰਮ ਛਤਰੀ ਵੀਰ ਦਾ ਕਰ ਪੂਰਾ, ਗੁਰਪੁਰੀ ਅੰਦਰ ਸਭੇ ਜਾਓ ਸਿੰਘੋ, ਇਸ ਕਾਲ ਬਦਲੇ ਕਰਤਾਰ ਸਿੰਘਾ, ਸੁਖ ਰਾਜ ਸਰਦਾਰੀਆਂ ਪਾਓ ਸਿੰਘੋ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੇ ਉਪਦੇਸ਼ ਸਾਰਿਆਂ ਸਿੰਘਾਂ ਨੂੰ ਦਿੱਤੇ ਨੇ ਤੇ ਹੁਕਮ ਕੀਤਾ ਕਿ ਆਪਣੇ ਹਾਰ ਦਾ ਤੁਸੀਂ ਬਦਲਾ ਲਵੋ, ਵੈਰੀਆਂ ਨੂੰ ਮਾਰੋ। ਇਮ ਸਿੰਘਣ ਕੋ ਕਰ ਹੁਸ਼ਿਆਰ, ਤਤਸ਼ਿਨ ਪ੍ਰਭ ਜੀ ਹੋਏ ਸਵਾਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਬਚਨ ਕਰਕੇ ਸਾਰਿਆਂ ਸਿੰਘਾਂ ਨੂੰ ਹੁਸ਼ਿਆਰ ਕੀਤਾ ਤੇ ਤਤਸ਼ਿਨ ਹੀ ਆਪਣੇ ਨਾਲ ਸਾਰਿਆਂ ਸਿੰਘਾਂ ਨੂੰ ਲੜਾਈ ਦੇ ਵਿੱਚ ਜਾਣ ਦੇ ਲਈ ਤਿਆਰ ਕੀਤਾ।
ਸੰਗ ਖਾਲਸਾ ਨਿਖਲ ਚੜਾਇਓ, ਜੰਗ ਗਰੇਸ਼ਣ ਸੰਗ ਮਚਾਇਓ।
ਸਤਿਗੁਰੂ ਜੀ ਰਣ ਭੂਮੀ ਦੇ ਵਿੱਚ ਆਪ ਵੀ ਗਏ ਨੇ ਤੇ ਸਾਰੇ ਖਾਲਸੇ ਨੂੰ ਵੀ ਨਾਲ ਲੈ ਕੇ ਗਏ ਨੇ ਤੇ ਜਾ ਕੇ ਪਹਾੜੀਆਂ ਦੇ ਨਾਲ ਵੱਡਾ ਜੰਗ ਆਰੰਭਿਆ।
ਨਿਜ ਨਿਜ ਮੁਰਚਣ ਤੁਪ ਕਚਮੂ ਗਨ, ਥੇਰੇ ਸੁਚੇਤ ਹੋਏ ਪੈ ਤਰ ਮਨ।
ਦੂਜੀ ਤਰਫ ਕਵੀ ਜੀ ਲਿਖਦੇ ਨੇ ਆਪੋ ਆਪਣੇ ਮੋਰਚਿਆਂ ਦੇ ਵਿੱਚ ਜਿਹੜੇ ਤੁਰਕ ਤੇ ਪਹਾੜੀਏ ਨੇ ਉਹ ਬੜੀ ਸੁਚੇਤੀ ਦੇ ਨਾਲ ਬੈਠੇ ਹੋਏ ਸਨ।
ਤਿਮ ਹੀ ਸਿੰਘ ਸਮੁਖ ਤਿੰਨ ਥੇਰੇ, ਪਿਆਰੀ ਤੁਪਕਣ ਕੀ ਕਰ ਤਰੇ।
ਤੇ ਸਤਿਗੁਰਾਂ ਨੇ ਹੁਕਮ ਕੀਤਾ ਉਸ ਵੇਲੇ ਕਿ ਤੁਸੀਂ ਵੀ ਆਪੋ ਆਪਣੇ ਮੋਰਚਿਆਂ ਦੇ ਵਿੱਚ ਹੀ ਤੈਨਾਤ ਹੋ ਜਾਓ। ਉਸੇ ਤਰ੍ਹਾਂ ਸਤਿਗੁਰਾਂ ਦੇ ਹੁਕਮ ਨੂੰ ਮੰਨ ਕੇ ਫਿਰ ਸਿੰਘ ਵੀ ਮੋਰਚਿਆਂ ਦੇ ਵਿੱਚ ਬੰਦੂਕਾਂ ਨੂੰ ਤਿਆਰ ਕਰਕੇ ਤੈਨਾਤ ਹੋਏ।
ਜਿਤ ਦਿਸ਼ ਮੈਂ ਸਭ ਪਰੇ ਪਹਾੜੀ, ਤਿਤ ਕੋ ਗਈ ਪ੍ਰਭੂ ਇਸ ਵਾਰੀ।
ਕੁਝ ਸਿੰਘਾਂ ਨੂੰ ਮੋਰਚਿਆਂ ਦੇ ਵਿੱਚ ਤੈਨਾਤ ਕੀਤਾ ਤੇ ਕਵੀ ਜੀ ਲਿਖਦੇ ਨੇ ਜਿਹੜੇ ਪਾਸੇ ਪਹਾੜੀਆਂ ਦੀ ਵੱਡੀ ਸੈਨਾ ਸੀ ਉਸ ਪਾਸੇ ਨੂੰ ਸਤਿਗੁਰਾਂ ਦੀ ਸਵਾਰੀ ਗਈ ਹੈ, ਭਾਵ ਕਿ ਸਤਿਗੁਰੂ ਜੀ ਸਿੰਘਾਂ ਦੇ ਟੋਲੇ ਨੂੰ ਲੈ ਕੇ ਉਸ ਪਾਸੇ ਨੂੰ ਅੱਗੇ ਵਧੇ।
ਜਵਾਲਾ ਬਵਣੀ ਛੋਰਨ ਕਰੀ, ਬਹੁਰ ਬਰੂਦ ਸੋ ਗੋਰੀ ਪਰੀ।
ਕਵੀ ਜੀ ਲਿਖਦੇ ਨੇ ਕਿ ਬਹੁਤੀਆਂ ਸਾਰੀਆਂ ਬੰਦੂਕਾਂ ਨੂੰ ਇੱਕੋ ਵਾਰੀ ਚਲਾਇਆ ਗਿਆ, ਦੁਬਾਰਾ ਫੇਰ ਬਰੂਦ ਤੇ ਗੋਲੀਆਂ ਭਰੀਆਂ ਗਈਆਂ ਨੇ ਬੰਦੂਕਾਂ ਦੇ ਵਿੱਚ।
ਉੱਤ ਤੇ ਬਾਜੇ ਬ੍ਰਿੰਦ ਨਗਾਰੇ, ਸਨਦ ਬੱਧ ਜੋਧਾ ਬਲ ਭਾਰੇ।
ਕਵੀ ਜੀ ਲਿਖਦੇ ਨੇ ਵੈਰੀਆਂ ਵਾਲੇ ਪਾਸਿਓਂ ਵੀ ਵੱਡੇ ਵੱਡੇ ਨਗਾਰੇ ਖੜਕੇ ਨੇ ਤੇ ਉਹਨਾਂ ਦੇ ਜਿਹੜੇ ਸੂਰਮੇ ਸਨ ਬਲ ਭਾਰੀ, ਉਹ ਵੀ ਤਿਆਰ ਬਰ ਤਿਆਰ ਹੋ ਕੇ ਅੱਗੇ ਵਧੇ।
ਜੁਟੇ ਦੋਏ ਪਾਸੇ ਪਰੀ ਮਾਰ ਨਾਸ਼ੇ, ਗੁਰੂ ਤੀਰ ਦੇ ਕੇ ਅਗੈ ਸਿੰਘ ਕਹਿ ਕੇ।
ਕਵੀ ਜੀ ਲਿਖਦੇ ਨੇ ਕਿ ਦੋਵਾਂ ਪਾਸਿਆਂ ਦੇ ਸੂਰਮੇ ਜੁਟੇ ਨੇ ਉਸ ਵੇਲੇ ਬੜਾ ਨਾਸ਼ ਕੀਤਾ ਗਿਆ ਵੈਰੀਆਂ ਨੂੰ ਮਾਰ ਕੇ। ਗੁਰੂ ਜੀ ਨੇ ਆਪਣੇ ਸਿੰਘਾਂ ਨੂੰ ਬਹੁਤਾ ਜ਼ਿਆਦਾ ਧੀਰੇ ਦੇ ਕੇ ਅੱਗੇ ਤੋਂ ਅੱਗੇ ਕੀਤਾ।
ਲੜਾਈ ਮਚਾਈ ਤੂਫੰਗ ਚਲਾਈ, ਫੁੱਟੇ ਮੁੰਡ ਛਾਤੀ ਪਰੇ ਪ੍ਰਾਣ ਹਾਤੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੱਡੀ ਲੜਾਈ ਮਚਾਈ ਗਈ ਹੈ, ਬਹੁਤੀਆਂ ਸਾਰੀਆਂ ਬੰਦੂਕਾਂ ਨੂੰ ਚਲਾਇਆ ਗਿਆ ਹੈ। ਕਵੀ ਜੀ ਲਿਖਦੇ ਨੇ ਕਿ ਜਿਨ੍ਹਾਂ ਬੰਦੂਕਾਂ ਦੀਆਂ ਗੋਲੀਆਂ ਦੇ ਨਾਲ ਕਈਆਂ ਦੇ ਸਿਰ ਉੱਡ ਗਏ ਤੇ ਕਈਆਂ ਦੀਆਂ ਛਾਤੀਆਂ ਦੇ ਵਿੱਚ ਗੋਲੀਆਂ ਜਾ ਤਸੀਆਂ। ਇਸ ਤਰੀਕੇ ਦੇ ਨਾਲ ਪਰੇ ਪ੍ਰਾਣ ਹਾਤੀ, ਬਹੁਤਿਆਂ ਸਾਰਿਆਂ ਦੇ ਪ੍ਰਾਣ ਨਿਕਲ ਗਏ।
ਗੁਰੂ ਯੋਜ ਪਾਏ ਗਏ ਸਿੰਘ ਤਾਏ, ਬਟੇਰਾ ਦਿਸਾਵੇ ਜਥਾ ਬਾਜ ਜਾਵੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਬੜੇ ਓਜ ਦੇ ਨਾਲ, ਬੜੇ ਪਰਾਕਰਮ ਦੇ ਨਾਲ ਸਿੰਘ ਜਾ ਕੇ ਪਏ ਨੇ। ਕਵੀ ਸੰਤੋਖ ਸਿੰਘ ਜੀ ਇੱਕ ਪ੍ਰਮਾਣ ਦਿੰਦੇ ਨੇ, ਗਏ ਸਿੰਘ ਤਾਏ, ਭਾਵ ਕੇ ਦੌੜ ਕੇ ਸਿੰਘ ਗਏ ਨੇ।
ਬਟੇਰਾ ਦਿਸਾਵੇ ਜਥਾ ਬਾਜ ਆਵੇ,
ਭਾਵ ਕੇ ਬਟੇਰੇ ਨੂੰ ਦੇਖ ਕੇ ਜਿਵੇਂ ਝਪਟਾ ਮਾਰਦਾ ਹੈ ਬਾਜ ਬਟੇਰੇ ਨੂੰ ਦਬੋਚਣ ਦੇ ਵਾਸਤੇ, ਇਸ ਤਰ੍ਹਾਂ ਵੈਰੀਆਂ ਬਟੇਰਿਆਂ ਨੂੰ ਦਬਾਉਣ ਦੇ ਵਾਸਤੇ ਬਾਜਾਂ ਵਰਗੇ ਸਿੰਘ ਪਏ।
ਸ਼ੁਦਾ ਸ਼ੇਰ ਹੋਏ ਜਥਾ ਮ੍ਰਿਗ ਜੋਏ, ਕਰਿਓ ਯੋਜ ਹੱਲਾ ਨਹੀਂ ਕਾਹੂ ਚੱਲਾ।
ਹੁਣ ਕਵੀ ਸੰਤੋਖ ਸਿੰਘ ਜੀ ਇੱਕ ਹੋਰ ਵੀ ਪ੍ਰਮਾਣ ਦਿੰਦੇ ਨੇ। ਕਵੀ ਜੀ ਲਿਖਦੇ ਨੇ ਸ਼ੁਦਾ ਸ਼ੇਰ ਹੋਏ, ਭਾਵ ਕੇ ਜਿਵੇਂ ਭੁੱਖਾ ਸ਼ੇਰ ਹੋਵੇ, ਜਥਾ ਮ੍ਰਿਗ ਜੋਏ, ਜਦੋਂ ਭੁੱਖਾ ਸ਼ੇਰ ਹੋਵੇ ਤੇ ਅੱਗੇ ਮ੍ਰਿਗ ਹੋਵੇ, ਅੱਗੇ ਹਿਰਨ ਹੋਵੇ ਤੇ ਕਦੇ ਵੀ ਹਿਰਨ ਨੂੰ ਫੜਨ ਤੋਂ ਬਗੈਰ ਫਿਰ ਮੁੜਦਾ ਨਹੀਂ ਹੈ। ਇਸੇ ਤਰ੍ਹਾਂ ਮੰਨੋ ਕਿ ਮਿਰਗਾਂ ਰੂਪੀ ਜਿਹੜੇ ਵੈਰੀ ਸਨ ਉਹਨਾਂ ਦੇ ਉੱਤੇ ਸ਼ੇਰ ਬਣ ਕੇ ਖਾਲਸਾ ਟੁੱਟਿਆ ਹੈ। ਕਰਿਓ ਓਜ ਹੱਲਾ, ਬੜੇ ਓਜ ਦੇ ਨਾਲ, ਬੜੀ ਤਾਕਤ ਦੇ ਨਾਲ ਹੱਲਾ ਕੀਤਾ, ਨਹੀਂ ਕਾਹੂ ਚੱਲਾ, ਪਰ ਵੈਰੀਆਂ ਤੋਂ ਉਹ ਕੀਤਾ ਹੋਇਆ ਸਿੰਘਾਂ ਦਾ ਹੱਲਾ ਚੱਲਿਆ ਨਹੀਂ ਗਿਆ।
ਪਰੇ ਮੋਰਚਾ ਮੈਂ ਦਏ ਕਾਟ ਤਾਮੈ, ਪਲਾਏ ਪਹਾੜੀ ਤਜੈ ਤੀਰ ਪਾਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੋਰਚਿਆਂ ਦੇ ਉੱਤੇ ਵੀ ਟੁੱਟੇ ਨੇ, ਜਿਹੜੇ ਵੀ ਮੋਰਚਿਆਂ ਦੇ ਵਿੱਚ ਤੈਨਾਤ ਸਨ ਉਹਨਾਂ ਨੂੰ ਛੇਤੀ ਹੀ ਕੱਟ ਦਿੱਤਾ ਗਿਆ ਹੈ।
ਪਲਾਏ ਪਹਾੜੀ ਤਜੈ ਤੀਰ ਪਾਰੀ,
ਭਾਵ ਕੇ ਵੱਡੀ ਤੀਰੀ ਨੂੰ ਛੱਡ ਕੇ ਉਸ ਵੇਲੇ ਪਹਾੜੀਆਂ ਨੇ ਵੈਰੀਆਂ ਨੇ ਦੌੜਨਾ ਸ਼ੁਰੂ ਕੀਤਾ। ਇਸ ਤਰੀਕੇ ਦੇ ਨਾਲ ਉਸ ਵੇਲੇ ਸਿੰਘਾਂ ਨੇ ਬਹੁਤ ਵੱਡੀ ਮਾਰ ਮਾਰੀ, ਸਿੰਘਾਂ ਨੇ ਕਿਸ ਤਰ੍ਹਾਂ ਜ਼ੋਰ ਪਾਇਆ ਤੇ ਵੈਰੀਆਂ ਨੇ ਕਿਸ ਤਰ੍ਹਾਂ ਮੈਦਾਨ ਛੱਡਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇੰਜ ਬਿਆਨ ਕਰਦੇ ਨੇ।
ਇਹ ਆਖ ਕੇ ਗੁਰਾਂ ਨੇ ਵਧਾ ਕੋੜਾ, ਖਿੱਚ ਖਿੱਚ ਕੰਨਾਂ ਤੱਕ ਬਾਣ ਵਾਹੇ, ਖੱਪੇ ਖੋਲ ਦਿੱਤੇ ਨਾਲ ਵੈਰੀਆਂ ਦੇ, ਜਿਸ ਤਰਫ ਪਏ ਅੱਗੋਂ ਕਾਣ ਲਾਹੇ। ਸਿੰਘ ਸੂਰਮੇ ਵੀ ਲੜੇ ਤੋੜ ਜਾਣਾ, ਦਸ ਦਸ ਕੱਲੇ ਵੈਰੀ ਮਾਰ ਟਾਹੇ, ਜਿਸ ਤਰਫ ਪਏ ਵੈਰੀ ਨੱਠ ਪਏ, ਸਫਾ ਤੋੜ ਡਾਡੇ ਕਮਸਾਨ ਪਾਏ। ਭਾਵੇਂ ਸੂਬਿਆਂ ਨੇ ਕੇਰ ਕੇਰ ਕੇ ਜੀ, ਕਈ ਵਾਰ ਪਵਾ ਕੇ ਜਵਾਨ ਡਾਹੇ, ਪਰ ਗੁਰੂ ਜੀ ਦੇ ਤੀਰਾਂ ਤਿੱਖਿਆਂ ਨੇ ਦਿੱਤੇ ਵਧਨ ਨਾ ਮਾਰ ਗੁਮਾਨ ਲਾਹੇ। ਤੌਬਾ ਤੌਬਾ ਵੈਰੀ ਸਭ ਬੋਲ ਉੱਠੇ, ਦਮ ਦਮ ਪਿਛਾਂ ਪੈਰ ਜਾਣ ਪਾਏ। ਅੰਤ ਨੱਠ ਉੱਠੇ ਕਰਤਾਰ ਸਿੰਘਾ, ਦਮ ਲਏ ਮੁੜ ਆਪਣੇ ਥਾਨ ਜਾਏ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ, ਆਖਿਰਕਾਰ ਉਹਨਾਂ ਨੇ ਅੰਤ ਨੂੰ ਨੱਠਣਾ ਸ਼ੁਰੂ ਕਰ ਦਿੱਤਾ ਤੇ ਦੂਰ ਜਾ ਕੇ ਸਾਹ ਲਿਆ ਹੈ। ਇਸ ਤਰ੍ਹਾਂ ਵੈਰੀ ਭੱਜੇ।
ਕਰਾ ਚੋਲ ਚਾਲ ਨਾ ਜਾਈ ਸੰਭਾਲੇ, ਵੱਡੇ ਵੀਰ ਬੰਕੇ ਲਰੇ ਜੇ ਨਿਸ਼ੰਕੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਬੜਾ ਕਰਾ ਚੋਲ ਵਾਇਆ, ਬੜੀਆਂ ਤਲਵਾਰਾਂ ਚਲਾਈਆਂ ਨੇ ਵੱਡੇ ਵੀਰ ਬੰਕਿਆਂ ਨੇ ਨਿਡਰ ਹੋ ਕੇ।
ਸੋ ਕਾਲਿਓ ਕਮੰਡਾ ਪਏ ਖੰਡ ਖੰਡਾ, ਫਤਿਹ ਪਾਏ ਜੋਧਾ ਹਟੇ ਸਿੰਘ ਸੁਧਾ।
ਵੱਡਾ ਕਮੰਡ ਦਾ ਘਾਣ ਕੀਤਾ ਹੈ, ਖੰਡ ਖੰਡ ਟੋਟੇ ਟੋਟੇ ਕਰਕੇ ਵੈਰੀਆਂ ਨੂੰ ਸੁੱਟਿਆ, ਵੱਡਾ ਯੁੱਧ ਲੜਕੇ ਵਾਪਸ ਮੁੜੇ।
ਮਹਾ ਮੋਦ ਕਾਇਓ ਵਿਜੈ ਕੋ ਬਜਾਇਓ, ਬੜਾ ਨਾਜ ਹੋਵਾ ਗੁਰੂ ਦਰਸ ਜੋਵਾ।
ਕਵੀ ਜੀ ਲਿਖਦੇ ਨੇ, ਵੱਡੀ ਖੁਸ਼ੀ ਹੋਈ ਹੈ ਕਿਉਂਕਿ ਜਿੱਤ ਦੀ ਪ੍ਰਾਪਤੀ ਹੋਈ ਹੈ, ਨਗਾਰੇ ਖੁਸ਼ੀ ਦੇ ਨਾਲ ਤੇ ਜੈਕਾਰੇ ਗਜਾਏ ਗਏ ਨੇ, ਸਤਿਗੁਰਾਂ ਦਾ ਦਰਸ਼ਨ ਕੀਤਾ, ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰਿਆ।
ਡਾਂਡਾ ਇਹ ਵੀ ਅਖੀਰ ਦਾ ਹੋਇਆ ਹੱਲਾ, ਹੱਥ ਵੇਖ ਕੇ ਸੂਬੇ ਹੈਰਾਨ ਰਹਿ ਗਏ। ਨੱਠੇ ਪਿੱਠ ਦਿਖਾ ਮੈਦਾਨ ਵਿੱਚੋਂ, ਮੂੰਹ ਉਂਗਲਾਂ ਪਾ ਪਰੇਸ਼ਾਨ ਰਹਿ ਗਏ। ਇਸ ਪਾਸੇ ਵੀ ਫੈਸਲਾ ਹੋ ਗਿਆ, ਕੁੱਲ 1,500 ਜਵਾਨ ਰਹਿ ਗਏ। ਨਾਲੇ ਖਰਚ ਨਾ ਪਾਸ ਦਤਾਰ ਸਿੰਘਾਂ, ਦੋਹਾਂ ਗੱਲਾਂ ਵੱਲੋਂ ਬੇਤਰਾਨ ਰਹਿ ਗਏ।
ਕਵੀ ਸੰਤੋਖ ਸਿੰਘ ਜੀ ਨੇ ਇਸ ਤਰੀਕੇ ਦੇ ਨਾਲ ਇਸ ਵਿਥਿਆ ਨੂੰ ਬਿਆਨ ਕੀਤਾ। ਸੋ ਸਾਧ ਸੰਗਤ ਜੀ, ਇਸ ਜਗ੍ਹਾ ਦੇ ਉੱਤੇ ਸਮੇਂ ਦੀ ਸਮਾਪਤੀ ਹੈ। ਦੂਸਰੇ ਪਾਸੇ ਅਧਿਆਦਿਕ ਕਵੀ ਜੀ ਨੇ ਸਮਾਪਤ ਕੀਤਾ। ਕੱਲ ਨੂੰ ਅਗਲੇ ਅਧਿਆਇ ਦੇ ਵਿੱਚ ਜਿਸ ਤਰ੍ਹਾਂ ਕਵੀ ਜੀ ਅਗਲੇ ਇਤਿਹਾਸ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ, ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮੇ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁੱਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾਮ।